ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਿਸ਼ਾਨੀ ਛੰਦ ਚਿੱਕੀ ਮਗ ਪ੍ਰਗਟਾਏ ਵੇ ਸ੍ਰੀ ਸਤਿਗੁਰ ਪੂਰੇ, ਦੇਹ ਦਰਸ ਬਹੁ ਸੰਗਤਾਂ ਸਿੱਖਣ ਇਸ਼ ਪੂਰੇ, ਇੱਕ ਦਿਨ ਬੱਲੂ ਕਰੇ ਹੋਏ ਨਿਜ ਅਰਜ ਗੁਜ਼ਾਰੇ। ਸੁਣੋ ਪ੍ਰਭੂ ਪਾਤਸ਼ਾਹ ਤੁਮ ਸਿੱਖ ਪੀਰ ਬਿਦਾਰੀ। ਨਿਸ਼ਾਨੀ ਛੰਦ ਚਿੱਕੀ ਮਗ ਪ੍ਰਗਟਾਏ ਵੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੁਗੋ ਜੁਗ ਅਟਲ, ਚਵਰ ਛਤਰ ਤਕ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜਿਨ੍ਹਾਂ ਨੇ ਸਾਹਿਬਾਂ ਦੀ ਪਾਵਨ ਹਜ਼ੂਰੀ ਚ ਬੈਠ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਰਾ ਸਾਹਿਬ ਜੀ ਦੀ ਗੁਰਬਾਣੀ ਸਰਵਣ ਕੀਤੀ ਹੈ। ਮਾਲਕ ਦੀ ਬਖਸ਼ਿਸ਼ ਦੇ ਨਾਲ ਹਰ ਰੋਜ਼ ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ ਹਾਂ। ਜਿਸ ਪ੍ਰਕਾਰ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਚੱਲ ਰਿਹਾ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬੇਅੰਤ ਮਹਿਮਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਗੋਇੰਦਵਾਲ ਨਗਰ ਵਿਖੇ ਬੈਠ ਕਰਕੇ ਅਨੇਕਾਂ ਜੀਵਾਂ ਦਾ ਉਧਾਰ ਕਰ ਰਹੇ ਨੇ। ਸਤਿਗੁਰੂ ਸਾਹਿਬ ਜੀ ਜਿਹੜੇ ਰੋਗੀ ਆਉਂਦੇ ਨੇ, ਜਿਨ੍ਹਾਂ ਉੱਤੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਗੁਰਮੁਖ ਉਹਨਾਂ ਦੇ ਰੋਗ ਨਿਵਰਤ ਹੋ ਜਾਂਦੇ ਆ। ਜਿਹੜੇ ਹਿਰਦੇ ਦੇ ਵਿੱਚ ਪਦਾਰਥਾਂ ਦੀ ਇੱਛਾ ਲੈ ਕਰਕੇ ਆਉਂਦੇ ਨੇ, ਮਾਲਕ ਉਹਨਾਂ ਦੇ ਉੱਤੇ ਬਖਸ਼ਾਂ ਕਰਦੇ ਨੇ, ਉਹਨਾਂ ਨੂੰ ਪਦਾਰਥ ਪ੍ਰਾਪਤ ਹੋ ਜਾਂਦੇ ਆ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਉੱਤੇ ਨਮਸਕਾਰਾਂ ਕਰਦੇ ਨੇ, ਗੁਰਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ। ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਬੇਅੰਤ ਜੀਵਾਂ ਦਾ ਉਧਾਰ ਕਰ ਰਹੇ ਨੇ। ਸੋ ਇੱਥੇ ਹੀ ਨਗਰ ਦੇ ਵਿੱਚ ਜੋ ਅਨੇਕਾਂ ਹੀ ਜਾਤੀਆਂ ਦੇ ਜਿਹੜੇ ਲੋਕ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸਦੇ ਨੇ, ਆਣ ਕਰਕੇ ਆਪਣੇ ਘਰ ਬਣਵਾ ਰਹੇ ਨੇ, ਪਰ ਘਰ ਬਣਾਉਣ ਦੇ ਵਿੱਚ ਕੁਛ ਵਸਤੂਆਂ ਇਹੋ ਜਿਹੀਆਂ ਹੁੰਦੀਆਂ ਹਨ ਜਿਹੜੀਆਂ ਨਹੀਂ ਹਨ। ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਭ ਕੁਛ ਹੀ ਪੈਦਾ ਕਰ ਸਕਦੇ ਨੇ, ਪਰ ਗੁਰਮੁਖੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਇਸ ਲੋਕ ਦੇ ਜੀਵਾਂ ਨੂੰ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੇ ਨਾਲ ਜੋੜਨਾ ਚਾਹੁੰਦੇ ਹਨ। ਸੋ ਜਿਸ ਤਰ੍ਹਾਂ ਹੁਣ ਅੱਗੇ ਪਾਵਨ ਪਵਿੱਤਰ ਇਤਿਹਾਸ ਆ ਰਿਹਾ ਹੈ, ਜਿਸ ਪ੍ਰਕਾਰ ਪਹਾੜਾਂ ਦੇ ਜਿਹੜੇ ਰਾਜੇ ਨੇ, ਉੱਥੋਂ ਦੀਆਂ ਜਿਹੜੀਆਂ ਸੰਗਤਾਂ ਨੇ, ਉੱਥੋਂ ਦੇ ਜਿਹੜੇ ਜੀਵ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਜੋੜਦੇ ਨੇ। ਆਓ ਅੱਗੇ ਜਿਸ ਤਰ੍ਹਾਂ ਇਤਿਹਾਸ ਆ ਰਿਹਾ, ਆਪਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਨਿਸ਼ਾਨੀ ਛੰਦ ਸਿੱਖੀ ਮਗ ਪ੍ਰਗਟਾਏ ਵੇ
ਸਿੱਖੀ
ਜੀ ਦੇ ਰਸਤੇ ਨੂੰ ਸਤਿਗੁਰੂ ਅਮਰਦਾਸ ਮਹਾਰਾਜ ਜੀ ਹੁਣ ਜਿਸ ਤਰ੍ਹਾਂ ਪ੍ਰਗਟ ਕਰਨ ਲੱਗੇ ਹਨ,
ਸ੍ਰੀ ਸਤਿਗੁਰ ਪੂਰੇ,
ਪਰ ਕੌਣ ਗੁਰਮੁਖੋ ਸਿੱਖੀ ਦੇ ਰਸਤੇ ਨੂੰ ਪੂਰਾ ਕਰ ਸਕਦਾ, ਪ੍ਰਗਟ ਕਰ ਸਕਦਾ? ਪੂਰਨ ਸਤਿਗੁਰੂ, ਪੂਰਨ ਗੁਰੂ ਹੀ ਗੁਰਸਿੱਖੀ ਦੇ ਰਸਤੇ ਨੂੰ ਪ੍ਰਗਟ ਕਰਦਾ, ਜੀਵ ਨੂੰ ਸ੍ਰਿਸ਼ਟ ਮਾਰਗ ਉੱਤੇ ਚੱਲਣ ਦਾ ਉਪਦੇਸ਼ ਦਿੰਦਾ। ਕੌਣ ਦੇ ਸਕਦਾ ਜੋ ਪੂਰਨ ਗੁਰੂ ਹੁੰਦਾ ਹੈ?
ਜਿਹੇ ਦਰਸ ਬਹੁਤ ਸੰਗਤਾਂ,
ਬਹੁਤੀਆਂ ਸੰਗਤਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਦਰਸ਼ਨ ਬਖਸ਼ਦੇ ਹਨ,
ਸਿੱਖਣ ਇਛ ਪੂਰੇ,
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੋ ਰਹੇ ਨੇ ਸੰਗਤਾਂ ਨੂੰ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਦੀਆਂ ਇੱਛਾ ਵੀ ਪੂਰੀਆਂ ਕਰਦੇ ਨੇ।
ਇੱਕ ਦਿਨ ਬੱਲੂ ਖਰੇ ਹੋਏ,
ਹੁਣ ਇੱਕ ਦਿਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਭਾਈ ਬੱਲੂ ਜੀ ਖੜੇ ਹੋ ਕਰਕੇ
ਨਿਜ ਅਰਜ਼ ਗੁਜ਼ਾਰੇ,
ਹੱਥ ਜੋੜ ਕਰਕੇ ਆਪਣੀ ਇੱਕ ਬੇਨਤੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਕਹਿਣਾ ਕੀਤੀ ਹੈ।
ਸੁਣੋ ਪ੍ਰਭੂ ਪਾਤਸ਼ਾਹ ਤੁਮ,
ਤੇ ਮਾਲਕ ਆਪ ਜੀ ਸੁਣਨਾ ਕਰੋ, ਆਪ ਜੀ ਪਾਤਸ਼ਾਹ ਹੋ, ਸਾਡੇ ਸਮਰੱਥ ਹੋ, ਸਾਰੀਆਂ ਸ਼ਕਤੀਆਂ ਨੂੰ ਧਾਰਨ ਵਾਲੇ, ਸਾਨੂੰ ਜੀਵਨ ਦਾਨ ਬਖਸ਼ਣ ਵਾਲੇ ਹੋ।
ਸਿੱਖ ਪੀਰ ਬਿਦਾਰੇ,
ਗੁਰੂ ਮਹਾਰਾਜ ਸਾਹਿਬ ਜੀ ਆਪ ਜੀ ਹੀ ਸਾਰੇ ਸਿੱਖਾਂ ਦੇ ਉੱਤੇ ਰਹਿਮਤਾਂ ਕਰਨ ਵਾਲੇ ਤੇ ਸਾਰਿਆਂ ਦੇ ਵੱਡੇ ਹੋ।
ਚਾਰ ਵਰਨ ਕੇ ਲੋਕ ਗਨ,
ਗੁਰੂ ਮਹਾਰਾਜ ਸਾਹਿਬ ਜਿਹੜੇ ਚਾਰ ਵਰਨਾਂ ਦੇ ਜਿਹੜੇ ਬਹੁਤੇ ਜ਼ਿਆਦੇ ਜਿਹੜੇ ਲੋਕ ਹਨ, ਜਿਸ ਤਰੀਕੇ ਦੇ ਨਾਲ ਜਿਹੜੇ ਚਾਰ ਵਰਨ ਹਨ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ, ਮਾਲਕ, ਇਹਨਾਂ ਚਾਰਾਂ ਵਰਨਾਂ ਦੇ ਜਿਹੜੇ ਲੋਕ ਨੇ,
ਵਸਵੇ ਹਿਤ ਆਏ,
ਸਤਿਗੁਰੂ ਪਾਤਸ਼ਾਹ ਉਹ ਗੋਇੰਦਵਾਲ ਨਗਰ ਵਿਖੇ ਵਸਣ ਵਾਸਤੇ ਪਹੁੰਚੇ ਹਨ।
ਨਿੱਕੇ ਬਣੇ ਨਿਕੇਤ ਨਹਿ,
ਪਰ ਗੁਰੂ ਸਾਹਿਬ ਜੀ ਉਹਨਾਂ ਦੇ ਜਿਹੜੇ ਨਿਕੇਤ, ਜਿਹੜੇ ਘਰ ਹਨ, ਉਹ ਚੰਗੇ ਨਹੀਂ ਬਣ ਰਹੇ ਨੇ।
ਜਾਂਦੇ ਅਕੁਲਾਏ,
ਇਸ ਕਰਕੇ ਮਾਲਕ ਅਸੀਂ ਆਪ ਜੀ ਦੇ ਅੱਗੇ ਬੇਨਤੀ ਕਰਦੇ ਹਾਂ,
ਚਰਨ ਪਰੋਸੇ ਆਪਕੇ,
ਗੁਰੂ ਮਹਾਰਾਜ ਸਾਹਿਬ ਜੀ ਹੁਣ ਆਪ ਜੀ ਦੇ ਚਰਨਾਂ ਉੱਤੇ, ਆਪ ਜੀ ਦੇ ਚਰਨਾਂ ਤੇ ਭਰੋਸਾ ਹੈ, ਭਾਵ ਇੱਕ ਸਾਡਾ ਵਿਸ਼ਵਾਸ ਬੱਜਾ ਹੈ,
ਇਹ ਆਨ ਬਸੇ ਹੈ।
ਗੁਰੂ ਸਾਹਿਬ ਇੱਕ ਆਪ ਜੀ ਦੇ ਚਰਨਾਂ ਦੇ ਉੱਤੇ ਭਰੋਸਾ ਰੱਖ ਕਰਕੇ, ਆਪ ਜੀ ਤੇ ਵਿਸ਼ਵਾਸ ਰੱਖ ਕਰਕੇ ਸਾਰੇ ਇਸ ਗੋਇੰਦਵਾਲ ਨਗਰ ਵਿੱਚ ਆਣ ਕਰਕੇ ਵਸ ਗਏ ਹਨ।
ਰਹਿ ਮੰਦਰ ਸੁੰਦਰ ਬਿਨਾ,
ਪਰ ਮਾਲਕ ਜਿਹੜਾ ਘਰ ਹੁੰਦਾ ਤੇ ਸੁੰਦਰ ਜੇ ਘਰ ਜੇ ਨਾ ਬਣਨਾ ਕਰੇ,
ਸੁਖ ਨਹੀਂ ਰਸਾ ਹੈ,
ਇਸ ਕਰਕੇ ਜਿਹੜਾ ਸੁਖ ਦਾ ਰਸ ਹੈ ਨਾ, ਸੁਖ ਰੂਪੀ ਰਸ ਪ੍ਰਾਪਤ ਨਹੀਂ ਹੁੰਦਾ ਹੈ।
ਕਿਰਪਾ ਹੋਏ ਜਾਪੇ ਆਪ ਕੇ,
ਮਾਲਕ ਜਦੋਂ ਆਪ ਜੀ ਦੀ ਕਿਰਪਾ ਰਹਿਮਤ ਹੋ ਜਾਣਾ ਕਰੇ,
ਕਰ ਉਸ ਰੰਗ ਸਾਰੇ,
ਤੇ ਉਸ ਵੇਲੇ ਜਿਹੜੇ ਘਰ ਹਨ ਨਾ, ਸਾਰੇ ਚੰਗੇ ਤਰੀਕੇ ਦੇ ਨਾਲ ਸੁੰਦਰ ਘਰ ਬਣ ਜਾਂਦੇ ਨੇ ਜਦੋਂ ਆਪ ਜੀ ਦੀ ਕਿਰਪਾ ਹੋ ਜਾਣਾ ਕਰੇ,
ਨਰ ਨਾਰੀ ਸੁਖ ਪਾਏ ਰਹੇ।
ਤੇ ਸਤਿਗੁਰੂ ਸਾਹਿਬ ਜੀ ਜੇ ਆਪ ਜੀ ਕਿਰਪਾ ਕਰ ਦੇਵੋ, ਤੇ ਜਿਹੜੇ ਨਰ ਇਸਤਰੀ ਤੇ ਜਿਹੜੇ ਪੁਰਸ਼ ਹਨ, ਜਿਹੜੀ ਆਪ ਜੀ ਦੀ ਕਿਰਪਾ ਦੇ ਨਾਲ
ਆਪਣੇ ਪਰਿਵਾਰ
ਸੁਖ ਪ੍ਰਾਪਤ ਕਰਨਗੇ, ਆਪਣੇ ਪਰਿਵਾਰ ਦੇ ਵਿੱਚ ਬੈਠ ਕਰਕੇ ਜੇ ਆਪ ਜੀ ਕਿਰਪਾ ਕਰ ਦੇਵੋ, ਸੁੰਦਰ ਇਹਨਾਂ ਦੇ ਘਰ ਬਣਵਾ ਦੇਣਾ ਕਰੋ।
ਪ੍ਰਾਪਤ ਵਸਤੂ ਅਪਰ ਸਭ,
ਮਾਲਕ ਘਰ ਬਣਾਉਣ ਵਾਸਤੇ ਜਿਹੜੀਆਂ ਹੋਰ ਵਸਤੂਆਂ ਹਨ ਉਹ ਸਾਰੀਆਂ ਪ੍ਰਾਪਤ ਨੇ, ਸਾਰੇ ਜਿਸ ਤਰੀਕੇ ਦੇ ਨਾਲ ਘਰ ਬਣਾਉਣ ਵਾਸਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ, ਜਿਹੜੀ ਵਸਤੂ ਦੀ ਲੋੜ ਹੈ, ਉਹ ਸਾਰੀਆਂ ਹੀ ਮਿਲਦੀਆਂ ਹਨ।
ਕਾਸ਼ਟ ਨਹਿ ਪਾਵੇ,
ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜੇ ਕਾਸ਼ਟ, ਜਿਹੜੀਆਂ ਲੱਕੜਾਂ ਹਨ ਨਾ, ਇਹ ਨਹੀਂ ਸਾਨੂੰ ਪ੍ਰਾਪਤ ਹੋ ਰਹੀਆਂ। ਇਸ ਕਰਕੇ ਇੱਥੇ ਬਹੁਤ ਜ਼ਿਆਦਾ ਚਰਨਾਂ ਵਰਨਾਂ ਦੇ ਲੋਕ ਤਾਂ ਆ ਗਏ ਨੇ, ਪਰ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਹੋਰ ਤਾਂ ਵਸਤੂਆਂ ਪ੍ਰਾਪਤ ਹੋ ਗਈਆਂ ਘਰ ਬਣਾਉਣ ਵਾਸਤੇ, ਪਰ ਜਿਹੜੀਆਂ ਲੱਕੜਾਂ ਉਹ ਪ੍ਰਾਪਤ ਨਹੀਂ ਹੋ ਰਹੀਆਂ ਹਨ।
ਦੀਰਘਦਾਰ ਵਿਹੀਨ ਘਰ,
ਇਸ ਕਰਕੇ ਇਹ ਮਾਲਕ ਦੀਰਘਦਾਰ ਵਿਹੀਨ, ਜਿਹੜੀਆਂ ਦੀਰਘ ਜਿਹੜੀਆਂ ਲੰਮੀਆਂ ਲੱਕੜਾਂ ਹਨ ਉਹਨਾਂ ਤੋਂ ਬਗੈਰ
ਕੈਸੇ ਉਸ ਰਾਮ,
ਤੇ ਜਿਹੜੇ ਘਰ ਹਨ ਕਿਸ ਤਰੀਕੇ ਦੇ ਨਾਲ ਬਣਨਾ ਕਰਨਗੇ?
ਸ਼ਰਨ ਪਰੇ ਸਭ ਆਪ ਕੇ,
ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਬੇਨਤੀ ਨੂੰ ਲੈ ਕਰਕੇ ਤੇ ਅਸੀਂ ਆਪ ਜੀ ਦੀ ਸਾਰੇ ਅਣ ਕਰਕੇ ਸ਼ਰਨ ਵਿੱਚ ਪਏ ਹਾਂ।
ਮਨ ਨੂੰ ਵਿਸ਼ਵਾਸਾ,
ਤੇ ਗੁਰੂ ਮਹਾਰਾਜ ਸਾਹਿਬ ਜੀ ਹੁਣ ਜਿਹੜੀਆਂ ਲੱਕੜਾਂ ਲੰਮੀਆਂ ਵੱਡੀਆਂ ਚਾਹੀਦੀਆਂ ਹਨ, ਇਹਨਾਂ ਇੱਛਾ ਨੂੰ ਲੈ ਕਰਕੇ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਤੇ ਸਾਨੂੰ ਵਿਸ਼ਵਾਸ ਹੈ ਕਿ ਆਪ ਜੀ ਕਿਤੇ ਨਾ ਕਿਤੇ ਸਾਨੂੰ ਇਹ ਜਰੂਰ ਲੱਕੜਾਂ ਜਿਹੜੀਆਂ ਮੰਗਵਾ ਕਰਕੇ ਦੇਣਾ ਕਰੋਗੇ।
ਜ਼ਿਕਰ ਕਰ ਤੋ ਨਿਤ ਕਾਠ ਕੋ,
ਤੇ ਗੁਰਮੁਖੋ ਇਸ ਤਰੀਕੇ ਦੇ ਨਾਲ ਭਾਈ ਬੱਲੂ ਜੀ ਨੇ ਬੇਨਤੀ ਕੀਤੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਕਿ ਸੱਚੇ ਪਾਤਸ਼ਾਹ ਨਿਤ ਹੀ ਜਿਹੜੇ ਇੱਥੇ ਵਸਣ ਵਾਸਤੇ ਲੋਕ ਆਏ ਹਨ ਉਹ ਇਸ ਲੱਕੜਾਂ ਨੂੰ ਲੈ ਕਰਕੇ ਜ਼ਿਕਰ ਕਰਦੇ ਨੇ।
ਨਹਿ ਆਵਤ ਪਾਸਾ,
ਪਰ ਗੁਰੂ ਮਹਾਰਾਜ ਉਹ ਕਿਸੇ ਪਾਸ ਤੋਂ ਵੀ ਲੱਕੜਾਂ ਪ੍ਰਾਪਤ ਨਹੀਂ ਹੋ ਰਹੀਆਂ ਹਨ।
ਸੁਣ ਪ੍ਰਸੰਨ ਸਤਿਗੁਰ ਪਏ,
ਸੁਣ ਕਰਕੇ ਭਾਈ ਬੱਲੂ ਜੀ ਦੀ ਬੇਨਤੀ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਪ੍ਰਸੰਨ ਹੋਏ ਹਨ।
ਤਹਿ ਦੀਨ ਦਿਲਾਸਾ,
ਤੇ ਦੀਨਾਂ ਨੂੰ ਗੁਰਮੁਖ ਪਿਆਰੇ ਦਿਲਾਸਾ ਦੇਣ ਵਾਲੇ ਐਸੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਤਰ੍ਹਾਂ ਬਚਨ ਉਚਾਰੇ ਹਨ।
ਕਸ਼ਟ ਆਵੇ ਬਹੁਤ ਆਵ,
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਲੱਗੇ, ਭਾਈ ਸਿੱਖਾ ਬਹੁਤ ਜਾਤੀਆਂ ਜਿਹੜੀਆਂ ਲੱਕੜਾਂ ਹਨ ਇੱਥੇ ਆਉਣਾ ਕਰਨਗੀਆਂ।
ਕਰ ਲਹਿ ਅਵਾਸਾ,
ਜਿਹੜੇ ਲੋਕ ਇੱਥੇ ਆਏ ਹਨ ਵਸਣ ਵਾਸਤੇ ਉਹ ਆਪਣਾ ਵਾਸਾ ਕਰ ਲੈਣਾ ਕਰਨਗੇ।
ਪ੍ਰਾਤਾ ਕੋ ਇੱਕ ਸੁੱਤ ਹੋਤੋ,
ਉਹ ਸਵੇਰੇ ਜੋ ਭਰਾ ਦਾ ਸਪੁੱਤਰ ਸੀ ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ
ਸਾਵਣ ਮਲ ਨਾਮੋ,
ਇਹਨਾਂ ਦਾ ਭਾਈ ਸਾਵਣ ਮਲ ਜਿਸ ਤਰੀਕੇ ਦੇ ਨਾਲ ਇਤਿਹਾਸ ਦੇ ਵਿੱਚ ਜੋ ਨਾਂ ਆਇਆ ਹੈ,
ਨਿਕਟ ਹਕਾਰਿਓ ਤਾਹੀਂ ਕੋ,
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਾਵਣ ਮਲ ਨੂੰ ਕਹਿ ਕਰਕੇ ਗੁਰਸਿੱਖ ਨੂੰ ਭੇਜਿਆ ਤੇ ਆਪਣੇ ਪਾਸ ਬੁਲਾਇਆ ਹੈ।
ਬੋਲੇ ਸੁਖ ਤਾਮੋ,
ਤੇ ਸੁਖਾਂ ਦੇ ਘਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਇਸ ਪ੍ਰਕਾਰ ਫਿਰ ਬੋਲੇ ਹਨ।
ਰਾਜ ਹਰੀਪੁਰ ਕੋ ਜਹਾਂ,
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਜਿਸ ਜਗ੍ਹਾ ਦੇ ਉੱਤੇ ਜੋ ਕਿ ਹਰੀਪੁਰ ਨਗਰ ਦੇ ਵਿੱਚ ਜਿਹੜਾ ਰਾਜਾ ਹੈ,
ਤਹਿ ਕੋ ਗਮਨੀਜਾ,
ਭਾਈ ਸਾਵਣ ਮੱਲ ਉਸ ਨਗਰ ਦੇ ਵਿੱਚ ਜਿਹੜਾ ਰਾਜਾ ਹੈ ਨਾ ਹਰੀਪੁਰ ਨਗਰ ਦੇ ਵਿੱਚ, ਆਪ ਜੀ ਉੱਥੇ ਜਾਣਾ ਕਰੋ।
ਦੀਰਘਦਾਰ ਸਮੂਹ ਜੋ,
ਜਿੰਨੀਆਂ ਵੀ ਉੱਥੇ ਜਿਸ ਪ੍ਰਕਾਰ ਜਿਹੜੀਆਂ ਵੱਡੀਆਂ ਤੇ ਲੰਮੀਆਂ ਜਿਹੜੀਆਂ ਬਹੁਤ ਸਮੂਹ ਜਿਹੜੀਆਂ ਲੱਕੜਾਂ ਹਨ,
ਨਿਜਪੁਰੀ ਅਨੀਜਾ,
ਤੇ ਉੱਥੇ ਜਾ ਕਰਕੇ ਇਸ ਨਗਰ ਦੇ ਵਿੱਚ ਤੇ ਇਸ ਗੋਇੰਦਵਾਲ ਸਾਹਿਬ ਨਗਰ ਵਿਖੇ ਉਹਨਾਂ ਲੱਕੜਾਂ ਨੂੰ ਲੈ ਕਰਕੇ ਆਉਣਾ ਕਰੋ।
ਬੀੜੀ ਬੰਧੂ ਤਾਹਾਂ ਤੇ,
ਉੱਥੇ ਭਾਵ ਲੱਕੜਾਂ ਕਟਵਾ ਕਰਕੇ ਤੇ ਉਹਨਾਂ ਦੇ ਬੇੜੇ ਜਿਹੜੇ ਹਨ ਬਣਵਾ ਕਰਕੇ ਫਿਰ ਇਸ ਪ੍ਰਕਾਰ
ਸਲਤਾ ਮਹਿ ਡਾਰੋ,
ਤੇ ਜਿਹੜੀ ਨਦੀ ਹੈ ਨਾ ਜਿਸ ਤਰ੍ਹਾਂ ਬਿਆਸਾ ਗੁਰਮੁਖ ਪਿਆਰਿਓ ਦਰਿਆ ਹੈ ਤੇ ਗੋਇੰਦਵਾਲ ਸਾਹਿਬ ਦੇ ਲਾਗੋਂ ਦੀ ਨਾਲ ਦੀ ਲੰਘਦਾ, ਕਿਉਂਕਿ ਗੋਇੰਦਵਾਲ ਸਾਹਿਬ ਨਗਰ ਉਸ ਕੰਢੇ ਦੇ ਉੱਤੇ ਹੈ, ਇਸ ਕਰਕੇ ਇਹ ਜਿਹੜੀ ਨਦੀ ਹੈ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉੱਥੋਂ ਬੇੜੇ ਬਣਵਾ ਕਰਕੇ ਲੱਕੜਾਂ ਦੇ, ਤੇ ਇਸ ਪ੍ਰਕਾਰ ਇਸ ਨਦੀ ਦੇ ਵਿੱਚ ਭਾਵ ਉਹਨਾਂ ਨੂੰ ਪਾ ਕਰਕੇ
ਜਾਏ ਬਿਲੰਬ ਨਾ ਲਾਈਏ।
ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਸਾਵਣ ਮੱਲ ਜੀ ਨੂੰ ਕਹਿਣਾ ਕੀਤਾ, ਕਹਿਣ ਲੱਗੇ ਜਾਣਾ ਕਰ, ਰਤਾ ਜਿੰਨੀ ਵੀ ਥੋੜੀ ਦੇਰੀ ਨਹੀਂ ਲਾਉਣੀ ਹੈ,
ਪੂਰਨਤਾ ਧਾਰੋ,
ਤੇ ਛੇਤੀ ਤੋਂ ਛੇਤੀ ਜਾਣਾ ਕਰਨਾ ਕਰੋ, ਜਿੰਨੀ ਛੇਤੀ ਹੋ ਸਕਦਾ ਇਥੋਂ ਚਲੇ ਜਾਣਾ ਕਰੋ।
ਆਵਹਿ ਕਸ਼ਟ ਬਹੁ ਇਹਾਂ,
ਤੇ ਇਸ ਪ੍ਰਕਾਰ ਜਦੋਂ ਭਾਈ ਸਾਵਣ ਮੱਲ ਤੂੰ ਜਦੋਂ ਚਲੇ ਜਾਵੇਂਗਾ ਨਾ ਉੱਥੇ, ਤੇ ਇੱਥੇ ਸਾਡੇ ਪਾਸ ਬਹੁਤ ਜ਼ਿਆਦੀਆਂ ਫਿਰ ਲੱਕੜਾਂ ਆਉਣਾ ਕਰਨਗੀਆਂ।
ਨਰ ਲਹਿ ਨਿਕਾਸੇ,
ਜਿਹੜੇ ਇਥੋਂ ਦੇ ਮਨੁੱਖਾਂ ਨੂੰ ਫਿਰ ਇਸ ਦਰਿਆ ਦੇ ਵਿੱਚ ਇਸ ਨਦੀ ਦੇ ਵਿੱਚੋਂ ਜਿਹੜੀਆਂ ਲੱਕੜਾਂ ਬਾਹਰ ਕੱਢ ਲੈਣਾ ਕਰਨਗੇ।
ਕਰਹਿ ਸਦਨ ਨਿਜ ਵਸਨ ਕੋ,
ਇਸ ਕਰਕੇ ਇਥੋਂ ਦੇ ਜਿਹੜੇ ਮਨੁੱਖ ਹਨ ਆਪਣੇ ਵਸਣ ਵਾਸਤੇ ਫਿਰ ਲੱਕੜਾਂ ਦੇ ਨਾਲ ਜਿਸ ਤਰ੍ਹਾਂ ਘਰ ਬਣਨੇ ਹਨ,
ਹੁਣ ਲਹਿ ਸੁਖ ਰਾਸੇ,
ਘਰ ਬਣਾ ਕਰਕੇ ਇਹਨਾਂ ਲੱਕੜਾਂ ਦੇ ਨਾਲ ਤੇ ਬਹੁਤਾ ਜ਼ਿਆਦਾ ਸੁਖ ਪ੍ਰਾਪਤ ਕਰ ਲੈਣਗੇ।
ਸਾਵਣ ਮੱਲ ਬੋਲੂ ਸੁਨਤ,
ਸੁਣ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਭਾਈ ਸਾਵਣ ਮੱਲ ਜੀ ਫਿਰ ਇਸ ਪ੍ਰਕਾਰ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗੇ ਹਨ।
ਜੋਰੇ ਜੋਗ ਹੱਥ,
ਦੋਵੇਂ ਹੱਥ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਜੋੜ ਦਿੱਤੇ ਹਨ।
ਦਰਬ ਬਿਨਾ ਕਿਮ ਆਏ ਹੈ,
ਸਤਿਗੁਰੂ ਪਾਤਸ਼ਾਹ ਜੀ ਧਨ ਤੋਂ ਬਗੈਰ ਕਿਵੇਂ ਜਿਹੜੀਆਂ ਲੱਕੜਾਂ ਇੱਥੇ ਆਉਣਾ ਕਰਨਗੀਆਂ।
ਨਹਿ ਨਰ ਗਨ ਸਾਥਾ,
ਤੇ ਗੁਰੂ ਪਾਤਸ਼ਾਹ ਜੀ ਨਾ ਹੀ ਮੇਰੇ ਨਾਲ ਬਹੁਤੇ ਜ਼ਿਆਦੇ ਮਨੁੱਖ ਉੱਥੇ ਜਾਣਗੇ, ਨਾ ਮੇਰੇ ਨਾਲ ਬਹੁਤੇ ਜ਼ਿਆਦੇ ਮਨੁੱਖ ਹਨ, ਨਾ ਧਨ ਹੈ, ਤੇ ਇਸ ਪ੍ਰਕਾਰ ਕਿਵੇਂ ਜਿਹੜੀਆਂ ਇੱਥੇ ਲੱਕੜਾਂ ਆਉਣਾ ਕਰਨਗੀਆਂ।
ਏਕਾਂਕੀ ਹੋ ਜਾਏ ਕੈ,
ਗੁਰੂ ਸਾਹਿਬ ਇਕੱਲਾ ਉੱਥੇ ਜਾ ਕਰਕੇ
ਕਿਆ ਕਰਬ ਉਪਾਏ,
ਸਤਿਗੁਰੂ ਸਾਹਿਬ ਜੀ ਮੈਂ ਕੀ ਉਪਾਅ ਕਰਾਂ, ਮੈਂ ਇਕੱਲਾ ਉੱਥੇ ਜਾ ਕਰਕੇ ਮੈਨੂੰ ਦੱਸਣਾ ਕਰੋ ਕਿ ਮੈਂ ਕੈਸਾ ਇਹੋ ਜਿਹਾ ਉਪਾਅ ਕਰਨਾ ਕਰਾਂ।
ਪਰਬਤ ਵਾਸੀ ਲੋਕ ਜੇ,
ਜਿੰਨੇ ਵੀ ਪਰਬਤ ਵਾਸੀ ਪਹਾੜਾਂ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਹਨ,
ਕਿਮ ਕਹਿਓ ਕਮਾਏ,
ਮਾਲਕ ਉਹ ਮੇਰਾ ਕਿਆ ਹੋਇਆ ਕਿਸ ਪ੍ਰਕਾਰ ਕਮਾਉਣਗੇ।
ਗੁਰ ਮਹਿਮਾ ਜਾਣੇ ਨਹੀਂ,
ਸਤਿਗੁਰੂ ਪਾਤਸ਼ਾਹ ਜੀ ਜਿਹੜੇ ਲੋਕ ਪਹਾੜਾਂ ਦੇ ਹਨ ਗੁਰੂ ਸਾਹਿਬ ਗੁਰੂ ਦੀ ਮਹਿਮਾ ਨੂੰ ਕਿੱਥੇ ਜਾਣਦੇ ਨੇ, ਇਸ ਕਰਕੇ ਜਦੋਂ ਮੈਂ ਉਹਨਾਂ ਦੇ ਪਾਸੋਂ ਲੱਕੜਾਂ ਮੰਗਣੀਆਂ ਨੇ ਉਹ ਕਿਵੇਂ ਮੇਰਾ ਕਿਹਾ ਮੰਨਣਗੇ, ਕਿਸ ਪ੍ਰਕਾਰ ਮੈਂ ਕਿਹੜਾ ਉਪਾਅ ਕਰਾਂ ਜਿਸ ਕਰਕੇ ਲੱਕੜਾਂ ਇੱਥੇ ਆਉਣਾ ਕਰਨ।
ਜੇ ਪਰਬਤ ਵਾਸੀ,
ਜਿੰਨੇ ਵੀ ਪਰਬਤ ਵਾਸੀ ਹਨ,
ਲਿਆਵਨ ਕਾਠ ਸਮੂਹ ਕੋ,
ਇਸ ਕਰਕੇ ਸੱਚੇ ਪਾਤਸ਼ਾਹ ਜੀ ਜਿਹੜੀਆਂ ਸਮੂਹ ਬਹੁਤੀਆਂ ਜ਼ਿਆਦੀਆਂ ਜਿਹੜੀਆਂ ਲੱਕੜਾਂ ਚਾਹੀਦੀਆਂ ਨੇ ਇੱਥੇ ਲਿਆਉਣੀਆਂ ਹਨ।
ਕਿਮ ਕਰਬ ਪ੍ਰਿਆਸੇ,
ਕਿਵੇਂ ਸੱਚੇ ਪਾਤਸ਼ਾਹ ਮੈਂ ਪ੍ਰਯਾਸ ਕਰਾਂ, ਕਿਹੜੀ ਵਿਧੀ ਕਰਾਂ ਜਿਸ ਦੇ ਨਾਲ ਇੱਥੇ ਲੱਕੜਾਂ ਆ ਜਾਣਾ ਕਰਨ।
ਜੋ ਵਿਦ ਆਪ ਵਖਾਨ ਹੋ,
ਤੇ ਉਹ ਸਵੇਰੇ ਭਾਈ ਸਾਵਣ ਮੱਲ ਜੀ ਨੇ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੱਥ ਜੋੜ ਕਰਕੇ, ਮਾਲਕ ਤੁਸੀਂ ਜਿਹੜੀ ਵਿਧੀ ਦੱਸ ਦੇਵੋ ਨਾ, ਜਿਹੜਾ ਆਪ ਜੀ ਹੁਕਮ ਕਰ ਦੇਣਾ ਕਰੋ।
ਜੈਸੇ ਮੈਂ ਲਿਆਵੋ,
ਤੇ ਗੁਰੂ ਸਾਹਿਬ ਉਸੇ ਵਿਧੀ ਦੇ ਅਨੁਸਾਰ ਹੀ ਇੱਥੇ ਲੱਕੜਾਂ ਆ ਸਕਦੀਆਂ ਹਨ। ਸਾਡੇ ਵਿੱਚ ਕੋਈ ਸਮਰੱਥਾ ਨਹੀਂ, ਅਸੀਂ ਪਹਾੜੀ ਲੋਕਾਂ ਕੋਲੋਂ ਲੱਕੜਾਂ ਕਟਵਾ ਕਰਕੇ ਲੈ ਆਈਏ। ਮਾਲਕ ਜੇ ਤੁਸੀਂ ਵਿਧੀ ਦੱਸ ਦੇਵੋ, ਕੋਈ ਉਪਾਅ ਦੱਸ ਦੇਵੋ, ਉਸ ਵਿਧੀ ਦੇ ਨਾਲ ਮੈਂ ਲੱਕੜਾਂ ਲਿਆ ਸਕਦਾ ਹਾਂ।
ਕਹਿ ਅਜਮਤ ਮੁਝ ਨਿਕਟ ਹੋਏ,
ਜਾਂ ਫਿਰ ਸਤਿਗੁਰੂ ਪਾਤਸ਼ਾਹ ਜੀ ਮੈਂ ਆਪ ਜੀ ਇੱਕ ਬੇਨਤੀ ਕਰਦਾ ਕਿ ਜਾਂ ਫਿਰ ਮੇਰੇ ਕੋਲ ਕੋਈ ਸ਼ਕਤੀ ਹੋਵੇ ਨਾ, ਤੇ ਫਿਰ ਸ਼ਕਤੀ ਵਿਖਾ ਕਰਕੇ ਲੱਕੜਾਂ ਲਿਆ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਜਾਂ ਮੇਰੇ ਪਾਸ ਕੋਈ ਸ਼ਕਤੀ ਹੋਣਾ ਕਰੇ।
ਨਿਰਭਕੂ ਦਰਸਾਵੋ,
ਤੇ ਜਿਹੜਾ ਉਥੋਂ ਦਾ ਰਾਜਾ ਹਰੀਪੁਰ ਨਗਰ ਦਾ, ਮੈਂ ਉੱਥੇ ਜਾ ਕਰਕੇ ਜਦੋਂ ਉਹਨੂੰ ਸ਼ਕਤੀ ਦਿਖਾਵਾਂਗਾ ਤੇ ਸ਼ਕਤੀ ਤੇ ਪ੍ਰਭਾਵਿਤ ਹੋ ਕਰਕੇ ਮੈਂ ਲੱਕੜਾਂ ਲਿਆ ਸਕਦਾ ਹਾਂ।
ਪਰੋਂ ਸਿੱਖ ਤਿਸ ਦੇਸ਼ ਕੋ,
ਤੇ ਗੁਰੂ ਸਾਹਿਬ ਇਸੇ ਪ੍ਰਕਾਰ ਉਸ ਸ਼ਕਤੀ ਦੇ ਨਾਲ ਹੀ ਉਸ ਦੇਸ਼ ਦੇ ਜਿੰਨੇ ਵੀ ਮਨੁੱਖ ਹਨ ਉਹਨਾਂ ਨੂੰ ਆਪਣਾ ਸਿੱਖ ਬਣਾ ਸਕਦੇ ਹਾਂ।
ਆਗਿਆ ਪੁੰਨ ਮਨ,
ਕਿਉਂਕਿ ਸ਼ਕਤੀ ਐਸੀ ਆ ਜਾਵੇ ਜਿਸ ਦੇ ਨਾਲ ਇਹ ਲੋਕ ਜਿਹੜੇ ਹਨ ਇਹ ਮੇਰੀ ਆਗਿਆ ਮੰਨਣ ਲੱਗ ਪੈਣ।
ਆਵਹਿ ਦੀਰਘਦਾਰ ਤਬ,
ਗੁਰੂ ਪਾਤਸ਼ਾਹ ਜੀ ਫੇਰ ਹੀ ਜਿਹੜੀਆਂ ਵੱਡੀਆਂ ਲੱਕੜਾਂ ਜਿਹੜੀਆਂ ਚਾਹੀਦੀਆਂ ਹਨ ਨਾ ਫੇਰ ਆਉਣਗੀਆਂ, ਜੇ ਉਹਨਾਂ ਨੂੰ ਕੋਈ ਸ਼ਕਤੀ ਦਿਖਾਈਏ ਸਾਡੀ ਆਗਿਆ ਮੰਨਣਾ ਕਰਨ।
ਹਮ ਜਿਤ ਕੋ ਬਖਾਨੇ,
ਗੁਰੂ ਸਾਹਿਬ ਜੀ ਜਿਵੇਂ ਅਸੀਂ ਕਵਾਂਗੇ ਫਿਰ ਉਵੇਂ ਉਹ ਲੋਕ ਕਰਨਗੇ, ਇਸ ਕਰਕੇ ਫਿਰ ਅਸੀਂ ਲੱਕੜਾਂ ਲਿਆ ਸਕਦੇ ਹਾਂ।
ਤਬ ਸੁਣ ਕੇ ਸ੍ਰੀ ਅਮਰ ਜੀ,
ਗੁਰਮੁਖੋ ਉਸ ਵੇਲੇ ਸੁਣ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਭਾਈ ਸਾਵਣ ਮੱਲ ਜੀ ਦੀ ਇਸ ਤਰ੍ਹਾਂ ਬੇਨਤੀ ਸੁਣੀ, ਉਸ ਵੇਲੇ ਸੁਣ ਕਰਕੇ ਗੁਰੂ ਪਾਤਸ਼ਾਹ ਮਹਾਰਾਜ
ਲਖ ਕਹਿ ਤਿਸ ਆਸ਼ਾ,
ਸਤਿਗੁਰੂ ਸਾਹਿਬ ਜੀ ਨੇ ਭਾਈ ਸਾਵਣ ਮੱਲ ਜੀ ਦਾ ਜਿਹੜਾ ਆਸ਼ਾ ਸੀ ਨਾ, ਜਿਹੜੀ ਉਸ ਨੇ ਗੱਲ ਕਹੀ, ਉਸ ਨੂੰ ਸਮਝ ਕਰਕੇ ਚੰਗੇ ਤਰੀਕੇ ਨਾਲ
ਕਹਿਓ ਕਿ ਜੈਸੇ ਚਿਤ ਚਾਹੋ।
ਉਸ ਵੇਲੇ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਮੁਖੋ ਭਾਈ ਸਾਵਣ ਮੱਲ ਜੀ ਦੇ ਉੱਤੇ ਰਹਿਮਤ ਕੀਤੀ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਸਿੱਖਾ ਜਿਵੇਂ ਤੇਰੇ ਚਿੱਤ ਦੇ ਵਿੱਚ ਆਉਂਦਾ ਹੈ
ਤਸ ਹੋਈ ਤੁਬ ਪਾਸੈ,
ਕਹਿੰਦੇ ਜਿਵੇਂ ਤੂੰ ਚਾਹੁੰਦਾ ਹੈ ਨਾ, ਜੇ ਸ਼ਕਤੀ ਚਾਹੁੰਦਾ ਕਿ ਮੈਨੂੰ ਸ਼ਕਤੀ ਚਾਹੀਦੀ ਹੈ ਤੇ ਫਿਰ ਜਿਵੇਂ ਚਾਹੁੰਦਾ ਉਵੇਂ ਹੋਵੇਗਾ, ਉਸੇ ਤਰੀਕੇ ਦੇ ਨਾਲ ਤੇਰੇ ਪਾਸ ਸ਼ਕਤੀਆਂ ਆ ਜਾਣਾ ਕਰਨਗੀਆਂ।
ਸਾਵਣ ਮੱਲ ਕੀ ਮਾਤ ਨੇ,
ਜਦੋਂ ਇਸ ਪ੍ਰਕਾਰ ਗੁਰਮੁਖੋ ਭਾਈ ਸਾਵਣ ਮੱਲ ਜੀ ਦੇ ਤਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਉਚਾਰੇ ਤੇ ਜਦੋਂ ਭਾਈ ਸਾਵਣ ਮੱਲ ਜੀ ਦੀ ਮਾਤਾ ਨੇ ਸੁਣਿਆ ਕਿ ਮੇਰੇ ਪੁੱਤਰ ਨੂੰ ਪਹਾੜਾਂ ਦੇ ਵਿੱਚ ਭੇਜਣ ਲੱਗੇ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ,
ਸੁਣ ਸਰੋਣ ਮਝਾਰਾ,
ਸੁਣ ਕਰਕੇ ਆਪਣੇ ਕੰਨਾਂ ਦੇ ਵਿੱਚ ਇਸ ਗੱਲ ਨੂੰ ਭਾਈ ਸਾਵਣ ਮੱਲ ਜੀ ਦੀ ਮਾਤਾ ਨੇ
ਕਰਿਓ ਪੁੱਤਰ ਕੋ ਮੋਹ ਬਹੁ,
ਉਸ ਵੇਲੇ ਆਪਣੇ ਪੁੱਤਰ ਭਾਈ ਸਾਵਣ ਮੱਲ ਜੀ ਦਾ ਭਾਈ ਸਾਵਣ ਮੱਲ ਜੀ ਦੀ ਮਾਤਾ ਨੇ ਹਿਰਦੇ ਵਿੱਚ ਬਹੁਤ ਜ਼ਿਆਦਾ ਮੋਹ ਕੀਤਾ ਹੈ।
ਔਰ ਮੈਂ ਡਰ ਧਾਰਾ,
ਤੇ ਫੇਰ ਪਹਾੜੀ ਲੋਕਾਂ ਦੀਆਂ ਗੱਲਾਂ ਜਿਹੜੀਆਂ ਸੁਣੀਆਂ ਸਨ ਉਹਨਾਂ ਨੂੰ ਦੇਖ ਕਰਕੇ ਵਿਚਾਰ ਕਰਕੇ ਹਿਰਦੇ ਵਿੱਚ ਮਾਤਾ ਨੇ ਬਹੁਤਾ ਜ਼ਿਆਦਾ ਡਰ ਧਾਰਨ ਕੀਤਾ ਹੈ।
ਕੰਪਤ ਹਾਥਨ ਪਰਨ ਤੇ, ਕੰਪਤ ਹਾਥਨ ਪਗਨ ਤੇ ਧਰਕਤ ਵਾਹੀਆ,
ਤੇ ਉਹ ਸਵੇਰੇ ਮਾਤਾ ਦੇ ਜਿਹੜੇ ਹੱਥ ਸਨ ਕੰਬਣ ਲੱਗ ਪਏ, ਪੈਰ ਵੀ ਕੰਬਣ ਲੱਗ ਪਏ, ਤੇ ਜਿਹੜਾ ਦਿਲ ਸੀ ਨਾ ਇਹ ਗੱਲ ਸੁਣ ਕਰਕੇ ਕਿ ਮੇਰਾ ਪੁੱਤਰ ਪਹਾੜਾਂ ਦੇ ਵਿੱਚ ਚੱਲਿਆ, ਇਹ ਗੱਲ ਸੁਣ ਕਰਕੇ ਤੇ ਉਸ ਵੇਲੇ ਮਾਤਾ ਦਾ ਜਿਹੜਾ ਦਿਲ ਹੈ ਉਹ ਵੀ ਕੰਬ ਗਿਆ, ਬਹੁਤੀ ਜ਼ਿਆਦਾ ਧੜਕਣ ਲੱਗ ਪਿਆ ਹੈ।
ਚੱਲ ਆਈ ਸਤਿਗੁਰ ਨਿਕਟ ਅਸ ਬੋਲਣ ਕੀਆ,
ਤੇ ਚੱਲ ਕਰਕੇ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਏ ਤੇ ਇਸ ਤਰ੍ਹਾਂ ਆਣ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਹੈ।
ਹੱਥ ਜੋੜ ਕੰਪਤ ਖਰੀ ਇੱਕ ਸੁੱਤ ਹੈ ਮੇਰੋ,
ਹੱਥ ਜੋੜ ਕਰਕੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ, ਮਾਲਕ ਮੇਰਾ ਪੁੱਤਰ ਇੱਕ ਹੈ ਆਪ ਜੀ ਨੂੰ ਪਤਾ ਹੈ,
ਡਾਕਨ ਪਰਬਤ ਮੈਂ ਰਹਿਤ ਮੈਂ ਸੁਣੀ ਕਨੇਰ।
ਗੁਰੂ ਪਾਤਸ਼ਾਹ ਜੀ ਸੁਣਿਆ ਹੈ ਕਿ ਉਸ ਪਰਬਤ ਪਹਾੜਾਂ ਦੇ ਵਿੱਚ ਜਿਹੜੀਆਂ ਡਾਕਨਾਂ ਡੈਣਾ ਰਹਿੰਦੀਆਂ ਹਨ ਬਹੁਤ ਜ਼ਿਆਦਾ, ਇਸ ਬਾਰੇ ਅਸੀਂ ਸੁਣਿਆ ਹੈ।
ਕਾੜ ਕਰੇਜਾ ਖਾਏਗੀ ਪਰਦੇਸੀ ਜਾਨੈ।
ਗੁਰੂ ਪਾਤਸ਼ਾਹ ਜੀ ਉਸ ਪਹਾੜਾਂ ਦੇ ਵਿੱਚ ਡੈਣਾ ਰਹਿੰਦੀਆਂ ਨੇ, ਮੇਰਾ ਪੁੱਤਰ ਆਪ ਜੀ ਉੱਥੇ ਭੇਜ ਰਹੇ ਹੋ, ਮੇਰੇ ਪੁੱਤਰ ਦਾ ਕਲੇਜਾ ਕੱਟ ਕਰਕੇ ਉਹਨਾਂ ਨੇ ਖਾ ਜਾਣਾ ਤੇ ਰਤਾ ਜਿੰਨਾ ਵੀ ਜਿਹੜਾ ਡਰ ਨਹੀਂ ਧਾਰਦੀਆਂ ਹਨ।
ਨਹੀਂ ਕੁਛ ਚੱਲੇ ਸਹਾਇਤਾ ਜਬ ਪ੍ਰਾਨਨ ਹਨ।
ਮਾਲਕ ਉੱਥੇ ਕਦੋਂ ਵੀ ਫਿਰ ਕੋਈ ਸਹਾਇਤਾ ਨਹੀਂ ਚੱਲੇਗੀ ਸੱਚੇ ਪਾਤਸ਼ਾਹ ਜੀ, ਨਾ ਹੀ ਉੱਥੇ ਕੋਈ ਪ੍ਰਾਣਾ ਦੀ ਸਹਾਇਤਾ ਕਰਦਾ ਤੇ ਫਿਰ ਉਹਨਾਂ ਨੇ ਮੇਰੇ ਪੁੱਤਰ ਦੇ ਜਿਹੜੇ ਪ੍ਰਾਣ ਨਾਸ਼ ਕਰ ਦੇਣੇ ਹਨ।
ਇੱਕ ਪੁੱਤਰਾ ਮੁਝ ਜਾਣ ਕੇ ਕੀਜੈ ਨਿਜ ਦਾਇਆ।
ਤੇ ਉਸ ਵੇਲੇ ਮਾਤਾ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰਾ ਇੱਕ ਪੁੱਤਰ ਹੈ ਤੇ ਇਸ ਕਰਕੇ ਗੁਰੂ ਪਾਤਸ਼ਾਹ ਜੀ ਮੈਂ ਆਪ ਜੀ ਅੱਗੇ ਬੇਨਤੀਆਂ ਕਰਦੀ ਆ ਕਿ ਮੇਰੇ ਉੱਤੇ ਰਹਿਮਤ ਕਰੋ, ਮੇਰੇ ਤੇ ਦਇਆ ਕਰਨਾ ਕਰੋ।
ਜਿਸ ਤੇ ਇਹ ਜੀਵਤ ਰਹੇ ਸੁਖ ਹੋਇਆ ਅਧਕਾਇਆ।
ਗੁਰੂ ਮਹਾਰਾਜ ਕਿਰਪਾ ਕਰੋ ਜਿਸ ਕਰਕੇ ਜਿੰਦਾ ਰਵੇ ਤੇ ਬਹੁਤਾ ਜ਼ਿਆਦਾ ਜਿਸ ਕਰਕੇ ਸੁਖ ਪ੍ਰਾਪਤ ਹੋ ਜਾਣਾ ਕਰੇ।
ਇਸ ਕੋ ਨਹੀਂ ਪਛਾਣ ਕੁਛ ਬਿਰਮਾਏ ਕੁਛ ਹਾਲੇ।
ਮਾਲਕ ਇਸ ਨੂੰ ਤੇ ਕੋਈ ਵੀ ਪਛਾਣ ਨਹੀਂ ਹੈ ਤੇ ਉਥੋਂ ਦੇ ਜਿਹੜੇ ਲੋਕ ਬੜੀ ਮਤ ਜਿਹੜੀ ਖੋਟੀ ਚਾਲ ਚੱਲਦੇ ਹਨ।
ਕਿਵ ਆਵੇ ਹਟ ਸਾਧਨ ਕੂ ਜਹ ਬਿਘਨ ਵਿਸਾਲੇ।
ਗੁਰੂ ਸਾਹਿਬ ਉੱਤੇ ਡੈਣਾ ਰਹਿੰਦੀਆਂ ਨੇ, ਮਾੜੇ ਲੋਕ ਨੇ, ਖੋਟੀਆਂ ਚਾਲਾਂ ਚੱਲਣ ਵਾਲੇ ਹਨ। ਸੱਚੇ ਪਾਤਸ਼ਾਹ ਫਿਰ ਮੈਨੂੰ ਦੱਸੋ ਮੇਰਾ ਪੁੱਤਰ ਜਿਹੜਾ ਉਹਨਾਂ ਪਹਾੜਾਂ ਦੇ ਲੋਕਾਂ ਦੇ ਪਾਸੋਂ ਬਚ ਕਰਕੇ ਕਿਵੇਂ ਆਪਣੇ ਘਰ ਦੇ ਵਿੱਚ ਵਾਪਸ ਆਉਣਾ ਕਰੇਗਾ।
ਉਸ ਨਹੀਂ ਦਿਰਦਾ ਮਹਾ ਸੁਨ ਬਾਕ ਸਤਰਾਸਾ।
ਗੁਰਮੁਖੋ ਜਿਸ ਤਰ੍ਹਾਂ ਫਿਰ ਬਜ਼ੁਰਗ ਮਾਤਾ ਹੈ ਭਾਈ ਸਾਵਣ ਮੱਲ ਜੀ ਦੀ ਆਪਣੇ ਪੁੱਤਰ ਦੇ ਮੂੰਹ ਨੂੰ ਲੈ ਕਰਕੇ ਤੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਡਰ ਰਹੀ ਹੈ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੇਨਤੀਆਂ ਕਰ ਰਹੀ ਹੈ।
ਕਰਨਾ ਨਿਧ ਵਿਅਕਤੀ ਬਹੁਤ ਕਹਿੰਦੀ ਪ੍ਰਵਾਸਾ।
ਕਿਰਪਾ ਦੇ ਖਜ਼ਾਨੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਸਮੇਂ ਸਮਾਤਾ ਦੀਆਂ ਬੇਨਤੀਆਂ ਸੁਣੀਆਂ ਤਾਂ ਉਸ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੇ ਹਿਰਦੇ ਦੇ ਵਿੱਚ ਗੁਰਮੁਖੋ ਥੋੜਾ ਜਿਹਾ ਮੁਸਕਰਾਏ ਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਸਤਿਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਫਿਰ ਪ੍ਰਵਾਸਾ ਦਿੱਤਾ ਹੈ।
ਉਹੀ ਪੁੱਤਰ ਕੋ ਪੈ ਨਹੀਂ ਗਨਭੂਤ ਜੋ ਪ੍ਰੇਤਾ।
ਤੇ ਉਸ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ, ਮਾਤਾ ਤੇਰੇ ਪੁੱਤਰ ਨੂੰ ਕੋਈ ਵੀ ਡਰ ਨਹੀਂ ਹੈ, ਨਾ ਕਿਸੇ ਭੂਤ ਦਾ ਨਾ ਕਿਸੇ ਪ੍ਰੇਤ ਦਾ, ਇਸ ਕਰਕੇ ਅਸੀਂ ਵਰ ਦਿੰਨੇ ਆ ਕਿ ਇਸ ਨੂੰ ਕੋਈ ਵੀ ਕੁਛ ਕਹਿ ਨਹੀਂ ਸਕਦਾ।
ਡਾਕਨ ਬੱਪਰੀ ਕਿਆ ਕਰੇ ਬੜ ਪਾ ਬਲ ਇਤਾ।
ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਸੁਣਨਾ ਕਰੋ, ਕਹਿੰਦੇ ਜਿਹੜੀਆਂ ਡਾਕਨ ਜਿਹੜੀਆਂ ਡੈਣਾ ਹਨ ਕਹਿੰਦੇ ਕੀ ਕਰਨਗੀਆਂ ਵਿਚਾਰੀਆਂ, ਕਹਿੰਦੇ ਤੇਰੇ ਪੁੱਤਰ ਦੇ ਵਿੱਚ ਤੇ ਬਹੁਤ ਵੱਡਾ ਜਿਹੜਾ ਬਲ ਹੈ।
ਵੀਰ 52 ਜੋਗਣੀ ਇਸ ਆਇਸ ਮਨ।
ਇਸ ਦੇ 52 ਵੀਰ ਜਿਹੜੀਆਂ ਜੋਗਣੀਆਂ ਹਨ, ਇਸ ਕਰਕੇ ਉਹ ਜਿੰਨੇ ਵੀ ਹਨ ਸਾਰੇ ਇਸ ਦੀ ਆਗਿਆ ਵਿੱਚ ਨੇ, ਇਹਦੇ ਹੁਕਮ ਦੇ ਵਿੱਚ ਰਹਿਣਾ ਕਰਨਗੇ।
ਸਰਬ ਸੁਰਾਸੁਰ ਜਿਤ ਕੀ ਡਰ ਧਰੇ ਮਹਾਨ।
ਇਸ ਕਰਕੇ ਭਾਈ ਸਾਵਣ ਮੱਲ ਦਾ ਜਿੰਨੇ ਵੀ ਸੁਰ ਤੇ ਅਸੁਰ, ਸੁਰ ਤੋਂ ਭਾਵ ਦੇਵ ਤੇ ਅਸੁਰ ਤੋਂ ਭਾਵ ਦੈਂਤ ਜਿੰਨੇ ਵੀ ਹਨ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਮਾਤਾ ਤੂੰ ਇੱਕ ਡੈਣਾ ਦੀ ਪ੍ਰੇਤਾਂ ਦੀ ਗੱਲ ਕੀ ਕਰਦੀ ਹੈ, ਇਹਦੇ ਤੇ ਜਿੰਨੇ ਵੀ ਸੁਰ ਤੇ ਅਸੁਰ ਜਿੰਨੇ ਵੀ ਦੈਂਤ ਤੇ ਦੇਵਤੇ ਸਾਰੇ ਆਗਿਆ ਦੇ ਵਿੱਚ ਹਨ, ਇਹਦਾ ਹੁਕਮ ਮੰਨਣਾ ਕਰਨਗੇ।
ਮਹਾ ਸ਼ਗਤ ਇਸਮੈ ਪਈ ਨਾ ਕੀਜੈ ਤਰਾਸਾ।
ਇਸ ਕਰਕੇ ਆਪਣੇ ਹਿਰਦੇ ਦੇ ਵਿੱਚ ਕੋਈ ਡਰ ਨਾ ਧਾਰਨ ਕਰ, ਉਸ ਅਕਾਲਪੁਰ ਪਰਮੇਸ਼ਰ ਦੀ ਰਹਿਮਤ ਦੇ ਨਾਲ ਇਸ ਦੇ ਹਿਰਦੇ ਦੇ ਵਿੱਚ ਇਸ ਦੇ ਅੰਦਰ ਬਹੁਤੀ ਜ਼ਿਆਦਾ ਵੱਡੀ ਸ਼ਕਤੀ ਪੈਦਾ ਹੋ ਗਈ ਹੈ।
ਗਈ ਸਦਨ ਕੋ ਦੀਨ ਬਾਣ ਕੁਛ ਕਰ ਪ੍ਰਵਾਸਾ।
ਉਸ ਵੇਲੇ ਗੁਰਮੁਖੋ ਫਿਰ ਆਪਣੇ ਘਰ ਦੇ ਵਿੱਚ ਮਾਤਾ ਜੀ ਚਲੇ ਗਏ ਨੇ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਸ ਤਰ੍ਹਾਂ ਪ੍ਰਵਾਸਾ ਦਿੱਤਾ, ਇਸ ਤਰ੍ਹਾਂ ਦੇ ਵਰ ਦਿੱਤੇ, ਇਸ ਤਰ੍ਹਾਂ ਦੇ ਬਚਨ ਕੀਤੇ ਸੁਣ ਕਰਕੇ ਮਾਤਾ ਫਿਰ ਉਸ ਵੇਲੇ ਆਪਣੇ ਘਰ ਦੇ ਵਿੱਚ ਵਾਪਸ ਚਲੇ ਗਈ ਹੈ।
ਰਾਵਣ ਮਲ ਹਕਾਰ ਪੁਨੋ ਨਿਜ ਨਿਗਟ ਬਿਠਾਵਾ।
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਾਵਣ ਮਲ ਨੂੰ ਆਪਣੇ ਪਾਸ ਬੁਲਾਇਆ, ਪਾਸ ਬੁਲਾ ਕਰਕੇ ਕੋਲ ਬਿਠਾ ਕਰਕੇ ਇਸ ਪ੍ਰਕਾਰ ਕਹਿਣ ਲੱਗੇ ਹਨ,
ਇੱਕ ਰੁਮਾਲ ਕਰ ਪੁੰਛਨੋ ਗੁਰ ਹਾਥ ਉਠਾਵਾ।
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਜਿਹੜਾ ਰੁਮਾਲ, ਜਿਹੜਾ ਹੱਥ ਪੁੰਝਣ ਵਾਲਾ ਰੁਮਾਲ ਹੁੰਦਾ ਹੈ ਨਾ, ਇਹ ਰੁਮਾਲ ਸਤਿਗੁਰੁ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥ ਦੇ ਵਿਚ ਫੜ ਕਰਕੇ ਚੁਕਿਆ ਹੈ।
ਦਇਓ ਤਿਸੈ ਸਮਝਾਏ ਕਰ ਇਸ ਆਜ਼ਮਤ ਭਾਰੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹ ਜਿਹੜਾ ਰੁਮਾਲ ਭਾਈ ਸਾਵਣ ਮਾਲ ਨੂੰ ਦਿੱਤਾ ਤੇ ਜਿਸ ਰੁਮਾਲ ਦੇ ਵਿਚ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਜਿਹੜੀਆਂ ਸ਼ਕਤੀਆਂ ਭਰ ਦਿੱਤੀਆਂ ਹਨ।
ਚਾਹੇ ਜੇ ਕਿਸੇ ਸੰਘਾਰ ਦੇਹੂ ਚਾਹੇ ਮ੍ਰਿਤਕ ਜਵਾਰੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸਾਵਣ ਮਾਲ ਨੇ ਰੁਮਾਲ ਫੜ ਇਸ ਦੇ ਵਿਚ ਬੇਅੰਤ ਸ਼ਕਤੀਆਂ ਹੀ ਜੇ ਚਾਹਵੇ ਤੇ ਕਿਸੇ ਨੂੰ ਮਾਰ ਸਕਦਾ ਹੈ ਤੇ ਜੇ ਚਾਹਵੇ ਭਾਵੇਂ ਮਰੇ ਹੋਏ ਮਨੁੱਖ ਨੂੰ ਮਰੇ ਹੋਏ ਜੀਵ ਨੂੰ ਜਿੰਦਿਆਂ ਕਰ ਸਕਦਾ ਹੈ। ਇੰਨੀ ਭਾਰੀ ਸ਼ਕਤੀ ਤੇਰੇ ਪਾਸ ਹੈ।
ਜਿਸ ਕੀ ਚਿਤ ਮੈਂ ਚਾਹੇ ਹੋਈ ਇਸ ਮੈਂ ਤੇ ਲੀਜਾ।
ਇਸ ਕਰਕੇ ਜਿਹੜੀ ਵੀ ਇੱਛਾ ਚਿੱਤ ਦੇ ਵਿਚ ਆਵੇ ਨਾ ਕਿ ਮੇਰੀ ਆ ਇੱਛਾ ਪੂਰੀ ਹੋ ਜਾਵੇ ਜਾਂ ਕਿਸੇ ਦੇ ਭਲਾ ਕਰਨਾ ਜਾਂ ਜਿਸ ਪ੍ਰਕਾਰ ਦੀ ਵੀ ਸ਼ਕਤੀ ਚਾਹੀਦੀ ਹੈ ਇਸ ਰੁਮਾਲ ਦੇ ਪਾਸੋਂ ਤੈਨੂੰ ਪ੍ਰਾਪਤ ਹੋ ਜਾਇਆ ਕਰੇਗੀ।
ਸਰਬ ਸੁਰਾਸੁਰ ਆਦਰ ਹੈ ਚਾਹੇ ਸੋ ਕਹਿ ਦੀਜਾ।
ਤੇ ਜਿੰਨੇ ਵੀ ਦੇਵੀ ਦੇਵਤੇ ਤੇ ਦੈਂਤ ਆਦਿਕ ਸਭ ਤੇਰੇ ਹੁਕਮ ਦੇ ਵਿਚ ਹਨ। ਜਿਸ ਨੂੰ ਵੀ ਹੁਕਮ ਕਰੇਗਾ ਉਹੀ ਤੇਰੀ ਆਗਿਆ ਦੇ ਵਿਚ ਆਣ ਕਰਕੇ ਖਲੋ ਜਾਇਆ ਕਰੇਗਾ।
ਆਤੀ ਅਜਮਤ ਕੀ ਇਹੀ ਨਿਸੰਸੈ ਮਾਨੋ।
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਰੁਮਾਲ ਦਿੱਤਾ ਹੈ ਨਾ ਰੁਮਾਲ ਨਾ ਜਾਣੀ ਇਹ ਇੱਕ ਥੈਲੀ ਦਿੱਤੀ ਤੈਨੂੰ ਸ਼ਕਤੀਆਂ ਦੀ ਇੱਕ ਸ਼ਕਤੀਆਂ ਦੀ ਥੈਲੀ ਹੈ ਤੇ ਆਪਣੇ ਮਨ ਦੇ ਵਿਚ ਕੋਈ ਸੰਸਾ ਨਾ ਕਰੀ ਕੋਈ ਸ਼ੰਕਾ ਨਾ ਰੱਖ ਕਿਸੇ ਪ੍ਰਕਾਰ ਦਾ ਡਰ ਨਹੀਂ ਧਾਰਨ ਕਰਨਾ। ਸਾਰੇ ਜਿੰਨੇ ਵੀ ਦੇਵੀ ਦੇਵਤੇ ਦੈਂਤ ਆਦਿਕ ਹਰ ਕੋਈ ਤੇਰੀ ਆਗਿਆ ਦੇ ਵਿਚ ਹੈ ਜਿਸ ਦੇ ਪਾਸੋਂ ਜੋ ਕਰਵਾਉਣਾ ਕਰਵਾ ਸਕਦਾ ਹੈ।
ਕਰੋ ਦੇਸ਼ ਸਿੱਖ ਆਪਣੋ ਪੁਨ ਕਾਜ ਬਖਾਨੋ।
ਇਸ ਕਰਕੇ ਤੂੰ ਹੁਣ ਇਥੋਂ ਜਾ ਕਰਕੇ ਉਸ ਦੇਸ਼ ਦੇ ਵਿਚ ਜਾਣਾ ਕਰ ਪਹਾੜਾਂ ਦੇ ਵਿਚ ਜਾਣਾ ਤੇ ਜਿਹੜਾ ਕਾਰਜ ਵਾਸਤੇ ਤੈਨੂੰ ਭੇਜ ਰਹੇ ਉਸ ਕਾਰਜ ਨੂੰ ਕਰਨਾ ਹੈ।
ਸਬਰੀ ਕਹਾ ਪਹਾੜੀ ਆਇਸ ਨੈ ਮੰਨੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਾ ਕਰਕੇ ਉਹਨਾਂ ਨੂੰ ਜਿਸ ਤਰ੍ਹਾਂ ਕਹੇਗਾ ਮੰਨਣਗੇ ਵਿਚਾਰੇ ਪਹਾੜੀਏ ਕੀ ਹਨ ਜਿਹੜੇ ਤੇਰੇ ਹੁਕਮ ਨੂੰ ਨਾ ਮੰਨਣਾ ਕਰਨਗੇ।
ਤੀਨ ਲੋਕ ਪਰ ਹੁਕਮ ਤੁਬ ਨਹਿ ਫੇਰ ਨਠਾਨ।
ਦੇਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿੱਡੀ ਭਾਰੀ ਸ਼ਕਤੀ ਦਿੱਤੀ ਭਾਈ ਸਾਵਣ ਮਾਲ ਨੂੰ। ਗੁਰਮੁਖੋ ਬੇਅੰਤ ਬਖਸ਼ਾਂ ਕਰ ਦਿੱਤੀਆਂ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸਾਵਣ ਮਾਲ ਜਾਣਨਾ ਕਰ ਤਿੰਨ ਲੋਕ ਜਿਹੜੇ ਹੈ ਨਾ ਤਿੰਨ ਲੋਕ ਤੇਰੇ ਹੁਕਮ ਦੇ ਵਿਚ ਨੇ ਤੇਰੇ ਹੁਕਮ ਦੇ ਵਿਚ। ਕਹਿੰਦੇ ਜਿਹਦੇ ਤਾਈ ਜੋ ਕਹਿ ਦੇਵੇਗਾ ਉਹ ਮੰਨੇਗਾ। ਕਹਿੰਦੇ ਕਦੇ ਵੀ ਇਹਨਾਂ ਤਿੰਨਾਂ ਲੋਕਾਂ ਦੇ ਵਿਚ ਤੇਰੇ ਕੋਈ ਬਚਨ ਨੂੰ ਮੋੜ ਨਹੀਂ ਸਕਦਾ। ਐਸੀ ਭਾਰੀ ਸ਼ਕਤੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਾਵਣ ਮਾਲ ਜੀ ਨੂੰ ਬਖਸ਼ ਦਿੱਤੀ ਹੈ।
ਰੇ ਲੇਰ ਮਾਲ ਹਰ ਕਿਉ ਹਿਰਦੈ ਕਰ ਜੋਰ ਬਖਾਨੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਬੇਅੰਤ ਬਖਸ਼ਾਂ ਭਾਈ ਸਾਵਣ ਮਾਲ ਨੇ ਲੈ ਲਈਆਂ। ਬੇਅੰਤ ਬਖਸ਼ਾਂ ਲੈ ਕਰਕੇ ਰੁਮਾਲ ਲੈ ਕਰਕੇ ਤੇ ਹੱਥ ਜੋੜ ਕਰਕੇ ਫਿਰ ਇਸ ਤਰ੍ਹਾਂ ਬੇਨਤੀ ਕੀਤੀ ਹੈ।
ਪ੍ਰਭ ਜੀ ਸਭ ਕਾਰਜ ਬਣੇ ਆਜ਼ਮਤ ਲਈ ਮਾਨੇ।
ਮਹਾਰਾਜ ਹੁਣ ਆਪ ਜੀ ਨੇ ਅਜ਼ਮਤ ਸ਼ਕਤੀ ਦਿੱਤੀ ਹੈ ਤੇ ਸ਼ਕਤੀ ਨੂੰ ਦੇਖਣਗੇ ਪਹਾੜੀਏ ਤੇ ਆਪ ਜੀ ਦੇ ਜਿਹੜੇ ਕਾਰਜ ਹਨ ਮਾਲਕ ਜਿਹੜਾ ਕਾਰਜ ਆਪ ਜੀ ਨੇ ਬਖਸ਼ਿਆ ਸਾਰੇ ਹੋ ਜਾਣੇ ਨੇ।
ਲੀਰ ਮਾਲ ਸਿਰ ਪਰ ਧਰਿਓ ਖੁੱਲ ਗਏ ਕਪਾਟਾ।
ਜਿਸ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਰੁਮਾਲ ਲੈ ਕਰਕੇ ਭਾਈ ਸਾਵਣ ਮਾਲ ਨੇ ਆਪਣੇ ਸਿਰ ਦੇ ਉੱਤੇ ਰੱਖਿਆ ਨਾ ਤੇ ਗੁਰਸਿੱਖੋ ਜਿਹੜੇ ਕਪਾਟ ਸਨ ਸਾਰੇ ਕਪਾਟ ਜਿਹੜੇ ਭਾਈ ਸਾਵਣ ਮਾਲ ਦੇ ਖੁੱਲ ਗਏ ਹਨ।
ਸਭ ਸਿੱਧਾਂ ਆ ਗਏ ਖਰੀ ਹੇਰੂ ਬਾੜ ਠੱਟ।
ਕੀ ਵੇਖਿਆ ਭਾਈ ਸਾਵਣ ਮਾਲ ਨੇ ਜਦੋਂ ਕਪਾਟ ਖੁੱਲੇ ਗੁਰਮੁਖੋ ਕੀ ਵੇਖਿਆ ਜਿੰਨੇ ਵੀ ਸਿੱਧ ਹਨ ਜਿੰਨੇ ਵੀ ਭਾਵ ਰਿਧੀਆਂ ਸਿੱਧੀਆਂ ਆਦਿਕ ਜੋ ਵੀ ਹੈ ਸਾਰੇ ਹੱਥ ਜੋੜ ਕਰਕੇ ਭਾਈ ਸਾਵਣ ਮਾਲ ਦੇ ਅੱਗੇ ਖਲੋਤੇ ਹਨ।
ਬੰਧਨ ਕਰ ਗਮਨਿਓ ਸਦਨ ਮਾਤ ਆਦਿ ਕੁਟੁੰਬਾ।
ਉਸ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਤੇ ਉਪਰੰਤ ਆਪਣੇ ਘਰ ਦੇ ਵਿਚ ਭਾਈ ਸਾਵਣ ਮਾਲ ਜੀ ਗਏ ਮਾਤਾ ਨੂੰ ਜਾ ਕਰਕੇ ਮਿਲੇ ਤੇ ਪਰਿਵਾਰ ਨੂੰ ਸਾਰੇ ਨੂੰ ਮਿਲੇ ਹਨ।
ਸਭ ਕੋ ਤੀਰਜ ਕਹਿ ਦਈ ਮੁਝ ਬਡੂ ਅਲੰਬਾ।
ਜਾ ਕਰਕੇ ਫਿਰ ਪਰਿਵਾਰ ਦੇ ਵਿਚ ਦੱਸੀ ਸਾਰੀ ਗੱਲ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਏਡੀਆਂ ਵੱਡੀਆਂ ਬਖਸ਼ਾਂ ਕਰ ਦਿੱਤੀਆਂ ਹਨ ਤੇ ਸਾਰਿਆਂ ਨੂੰ ਧੀਰਜ ਦਿੱਤਾ। ਜਿਹੜਾ ਪਰਿਵਾਰ ਡਰਿਆ ਫਿਰਦਾ ਸੀ ਕਿ ਪਹਾੜਾਂ ਦੇ ਵਿਚ ਚੱਲੇ ਨੇ ਉੱਥੇ ਲੋਕ ਬਹੁਤ ਜ਼ਿਆਦਾ ਮਾੜੇ ਨੇ ਜਾਦੂ ਟੂਣਾ ਕਰਦੇ ਹਨ ਇੱਕ ਦੂਸਰੇ ਨੂੰ ਵੱਸ ਵਿਚ ਕਰ ਲੈਂਦੇ ਹੈ। ਗੁਰਮੁਖ ਪਿਆਰਿਓ ਇਸ ਪ੍ਰਕਾਰ ਇਸ ਗੱਲਾਂ ਤੋਂ ਪਰਿਵਾਰ ਡਰਿਆ ਹੋਇਆ ਸੀ। ਫਿਰ ਉਹ ਸਵੇਰੇ ਸਾਰੇ ਪਰਿਵਾਰ ਨੂੰ ਸਮਝਾਇਆ ਕਿ ਗੁਰੂ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ ਨੇ ਮੈਨੂੰ ਬੜਾ ਵੱਡਾ ਆਸਰਾ ਬਖਸ਼ ਦਿੱਤਾ ਹੈ।
ਨਿਸ਼ਚਿੰਤਾ ਚਿਤ ਮੈਂ ਕਰੂ ਪਦ ਊਚ ਮਿਲਿਓ ਹੈ।
ਉਸ ਵੇ ਭਾਈ ਸਾਵਣ ਮੱਲ ਜੀ ਕਹਿਣ ਲੱਗੇ ਕਿ ਆਪਣੇ ਮਨ ਦੇ ਵਿੱਚ ਤੁਸੀਂ ਕੋਈ ਵੀ ਚਿੰਤਾ ਨਾ ਕਰਨਾ ਕਰੋ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਬੜੀ ਵੱਡੀ ਜਿਹੜੀ ਪਦਵੀ ਹੈ ਉਹ ਮੈਨੂੰ ਦਿੱਤੀ ਹੈ।
ਮੁਦਤ ਕਰੂ ਪਰਿਵਾਰ ਕੋ ਪੁਨ ਪੰਥ ਚੱਲਿਓ ਹੈ।
ਗੁਰਮੁਖੋ ਜਦੋਂ ਇਸ ਤਰ੍ਹਾਂ ਦੇ ਬਚਨ ਭਾਈ ਸਾਵਣ ਮੱਲ ਜੀ ਨੇ ਪਰਿਵਾਰ ਨੂੰ ਦਿੱਤੇ, ਮੁਦਤ ਕਰਿਓ, ਸਾਰਾ ਪਰਿਵਾਰ ਪ੍ਰਸੰਨ ਹੋ ਗਿਆ, ਖੁਸ਼ ਹੋ ਗਿਆ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਹੀ ਬਖਸ਼ਾਂ ਦੇ ਦਿੱਤੀਆਂ ਹਨ।
ਸਨੇ ਸਨੇ ਗਮ ਨੂੰ ਤਵੈ ਮਗ ਉਲੰਘਿਓ ਸਾਰੇ।
ਹੌਲੀ ਹੌਲੀ ਫਿਰ ਰਸਤੇ ਦੇ ਵਿੱਚ ਚੱਲਦੇ ਹੋਏ ਭਾਈ ਸਾਵਣ ਮੱਲ ਜੀ ਨੇ ਜਿਹੜਾ ਸਾਰਾ ਰਸਤਾ ਸੀ ਨਾ ਉਹ ਸਾਰਾ ਲੰਘ ਲਿਆ ਤੇ ਉੱਥੇ ਪਹੁੰਚ ਗਏ ਨੇ।
ਗਯੋ ਹਰੀਪੁਰ ਕੇ ਨਿਕਟ ਗਿਰ ਰੁਚਰ ਨਿਹਾਰੇ।
ਕੀ ਵੇਖਿਆ, ਹਰੀਪੁਰ ਨਗਰ ਦੇ ਵਿੱਚ ਜਾ ਕਰਕੇ ਭਾਈ ਸਾਵਣ ਮੱਲ ਨੇ ਬੜੇ ਵੱਡੇ ਜਿਹੜੇ ਸੁੰਦਰ ਪਹਾੜ ਖਲੋਤੇ ਨੇ, ਗੁਰਮੁਖ ਉੱਚੇ ਉੱਚੇ ਪਹਾੜਾਂ ਵੱਲ ਦੇਖ ਰਹੇ ਹਨ।
ਸੁੰਦਰ ਬਨ ਉਪਬਨ ਜਹਾਂ ਹਰਿਆਵਲ ਹੋਏ।
ਜਿਸ ਜਗ੍ਹਾ ਉੱਤੇ ਸੁੰਦਰ ਜੰਗਲ ਹੈ ਤੇ ਬੜੇ ਸੁੰਦਰ ਬਾਗ ਬਣੇ ਹੋਏ ਹਨ, ਚਾਰ ਚੁਫੇਰੇ ਜਿੱਥੇ ਵੀ ਭਾਈ ਸਾਵਣ ਮੱਲ ਜੀ ਨਿਗਾਹ ਮਾਰਦੇ ਨੇ ਬੜੀ ਸੁੰਦਰ ਹਰਿਆਵਲ ਦਿਸ ਰਹੀ ਹੈ।
ਈਰਤ ਪੱਤਰ ਫੁੱਲ ਫੁੱਲ ਗਨ ਸਾਵਣ ਮੱਲ ਜੋਏ।
ਤੇ ਉਸ ਵੇਲੇ ਭਾਈ ਸਾਵਣ ਮੱਲ ਜੀ ਕੀ ਵੇਖ ਰਹੇ ਨੇ, ਬੜੇ ਸੁੰਦਰ ਜਿਹੜੇ ਪੱਤੇ ਨੇ, ਬੜੇ ਫਲ ਲੱਗੇ ਹੋਏ ਨੇ ਦਰਖਤਾਂ ਨੂੰ, ਬੜੇ ਫੁੱਲ ਖਿੜੇ ਹੋਏ ਹਨ, ਐਸੇ ਬੜੀ ਸੁੰਦਰ ਜਿਹੜਾ ਦ੍ਰਿਸ਼ ਹੈ ਭਾਈ ਸਾਵਣ ਮੱਲ ਜੀ ਨੇ ਦੇਖਿਆ ਹੈ।
ਬਿਮਲ ਨੀਰ ਗਨ ਬਾਪ ਕਾ ਗਨ ਰਹਿ ਬਿਹੰਗਾ।
ਜਿਹੜਾ ਗੁਰਮੁਖ ਪਿਆਰੇ ਹੋ, ਬਹੁਤ ਜ਼ਿਆਦਾ ਜਿਹੜਾ ਉੱਜਲ ਚਿੱਟਾ ਜਿਹੜਾ ਜਲ ਹੈ ਨਾ ਬਾਪ ਕਾ ਬੌਲੀਆਂ ਦਾ, ਬਹੁਤ ਜ਼ਿਆਦਾ ਸੁੰਦਰ ਜਲ ਜਿਹੜਾ ਵੇਖਣ ਨੂੰ ਦਿਸ ਰਿਹਾ, ਬਿਹੰਗਾ ਜਿਹੜਾ ਮੈਲਾ ਨਹੀਂ ਹੈ।
ਨਰ ਅਵਕੀਰਨ ਜਹ ਕਹਾਂ ਤਰ ਬੀਖ ਸੁਰੰਗਾ।
ਜਿੰਨੇ ਵੀ ਗੁਰਮੁਖ ਪਿਆਰੇ ਹੋ ਨਰ ਆਦਿਕ ਹਨ, ਬਹੁਤੇ ਜ਼ਿਆਦੇ ਜਿਹੜੇ ਨਰ ਆਦਿਕ ਤੇ ਬਹੁਤੇ ਜ਼ਿਆਦੇ ਜਿਹੜੇ ਪਹਾੜੀ ਆਦਿਕ ਇਸਤਰੀਆਂ ਪੁਰਸ਼ ਜਿਹੜੇ ਬਹੁਤ ਜ਼ਿਆਦੇ ਸਾਰੇ ਦਿਸ ਰਹੇ ਹਨ।
ਸੁੰਦਰ ਸਰਬੰਗਨ ਵਿਖੈ ਤਰਨੀ ਗਨ ਹੇਰੇ।
ਤੇ ਗੁਰਮੁਖ ਉਸ ਵੇਲੇ ਬਹੁਤੀਆਂ ਜਾਦੀਆਂ ਇਸਤੋਂ ਦੀਆਂ ਜਿਹੜੀਆਂ ਇਸਤਰੀਆਂ ਹਨ ਉਹ ਵੀ ਬਹੁਤ ਹੀ ਜਾਦੀਆਂ ਸੁੰਦਰ ਦੇਖੀਆਂ ਹਨ।
ਆਂਖ ਕਮਲ ਕੀ ਪੰਖ ਦੀ ਚਲ ਚਾਲ ਕੰਧੇਰੇ।
ਗੁਰਮੁਖੋ ਜਿਨ੍ਹਾਂ ਦੀਆਂ ਅੱਖਾਂ ਜਿਹੜੀਆਂ ਹਨ ਇੱਥੋਂ ਦੀਆਂ ਇਸਤਰੀਆਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਕੈਸੀਆਂ ਨੇ, ਜਿਵੇਂ ਕਮਲ ਦੇ ਪੰਖ ਹੁੰਦੇ ਨਾ ਕਮਲ ਦੀਆਂ ਪੰਖੀਆਂ, ਉਸੇ ਤਰੀਕੇ ਦੇ ਨਾਲ ਸੁੰਦਰ ਅੱਖਾਂ ਬਣੀਆਂ ਨੇ ਤੇ ਬੜੀ ਸੁੰਦਰ ਜਿਨ੍ਹਾਂ ਦੀ ਚਾਲ ਹੈ।
ਵਿਧ ਬਦਨੀ ਸੁਕਰੁਦਰਾ ਸੁਠ ਸ਼ਾਮ ਸੁਕੇਸੀ।
ਇਸੇ ਪ੍ਰਕਾਰ ਸੁੰਦਰ ਇਹਨਾਂ ਦੀ ਜਿਸ ਤਰੀਕੇ ਦੇ ਨਾਲ ਚਾਲ ਹੈ ਤੇ ਜੋ ਜਿਸ ਤਰੀਕੇ ਦੇ ਨਾਲ ਗਜ ਗਮਨੀ ਸੁਰਕੋਕਲਾ ਕੱਟ ਕੇ ਹਿਰਜੈਸੀ, ਭਾਵ ਜਿਸ ਤਰੀਕੇ ਦੇ ਨਾਲ ਕੋਇਲ ਵਰਗੀ ਇਹਨਾਂ ਦੀ ਆਵਾਜ਼ ਹੈ ਤੇ ਹਾਥੀ ਵਰਗੇ ਇਹਨਾਂ ਦੇ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਇਹਨਾਂ ਦੀ ਚਾਲ ਹੈ ਤੇ ਜਿਨ੍ਹਾਂ ਦੇ ਲੱਕ ਆਦਿਕ ਜਿਹੜੇ ਸ਼ੇਰ ਦੇ ਨੇ ਪਤਲੇ ਲੱਕ ਹਨ।
ਗਜ ਗਮਨੀ ਸੁਰਕੋਕਲਾ ਕੱਟ ਕੇ ਹਿਰਜੈਸੀ।
ਇਸੇ ਪ੍ਰਕਾਰ ਐਸੀਆਂ ਇਹਨਾਂ ਦੀਆਂ ਬਹੁਤੀਆਂ ਜ਼ਿਆਦੀਆਂ ਸੁੰਦਰ ਜਿਸ ਤਰੀਕੇ ਦੇ ਨਾਲ ਚਾਲਾਂ ਹਨ, ਬਹੁਤੇ ਸੁੰਦਰ ਜਿਸ ਤਰੀਕੇ ਦੇ ਨਾਲ, ਕਵੀ ਭਾਈ ਸੰਤੋਖ ਸਿੰਘ ਜੀ ਨੇ ਸੁੰਦਰਤਾ ਦਰਸਾਈ ਹੈ।
ਕੰਟਕ ਪੋਤੀ ਸੁੰਦਰੀ ਸਮ ਊਟ ਪ੍ਰਵਾਲਾ।
ਤੇ ਜਿਨ੍ਹਾਂ ਦੇ ਗੁਰਮੁਖ ਪਿਆਰਿਓ ਕੰਠ ਜਿਹੜੇ ਗਲ ਹਨ ਉਹ ਕਬੂਤਰ ਦੀ ਨਿਆਈ ਪਤਲੇ ਗਲ ਹਨ, ਸੁੰਦਰ ਹਨ ਤੇ ਇਸੇ ਤਰੀਕੇ ਦੇ ਨਾਲ ਸਮ ਊਟ ਪ੍ਰਵਾਲਾ। ਤੇ ਜਿਨ੍ਹਾਂ ਦੇ ਜਿਹੜੇ ਬੁੱਲ ਆਦਿਕ ਵੀ ਬਹੁਤ ਜ਼ਿਆਦਾ ਸੁੰਦਰ ਹਨ।
ਰੁਗਨ ਕੇ ਤੀਰ ਜਾ ਰਹੇ ਐਸੀ ਗਨ ਬਾਲਾ।
ਐਸੀਆਂ ਬਾਲਾ ਇਸਤਰੀਆਂ ਨੇ ਜਿਹੜੇ ਜੋਗੀਆਂ ਆਦਿਕਾਂ ਦੇ ਧੀਰਜ ਨੂੰ ਵੀ ਨਾਸ ਕਰ ਦੇਣ ਵਾਲੀਆਂ ਹਨ।
ਆਨ ਦੇਸ਼ ਅਵਨੀ ਵਿਖੈ ਤਿਸ ਦੇਸ਼ ਸਮਾਨ।
ਗੁਰਮੁਖੋ ਇਸ ਦੇਸ਼ ਦੇ ਸਮਾਨ ਇਹੋ ਜਿਹੀਆਂ ਇਸਤਰੀਆਂ ਹੋਰ ਦੇਸ਼ ਦੇ ਵਿੱਚ ਨਹੀਂ, ਇਸ ਕਰਕੇ ਭਾਈ ਕਵੀ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਗੁਰਮੁਖ ਪਿਆਰਿਓ ਇੱਥੇ ਥੋੜੀ ਜਿਹੀ ਸੁੰਦਰਤਾ ਇਸਤਰੀ ਦੀ ਦਰਸਾਈ ਹੈ, ਜਿਹੜੀਆਂ ਇਸਤਰੀਆਂ ਨੂੰ ਭਾਈ ਸਾਵਣ ਮੱਲ ਜੀ ਨੇ ਇੱਥੇ ਸੁੰਦਰਤਾ ਵੇਖੀ ਆਣ ਕਰਕੇ। ਭਾਈ ਸਾਵਣ ਮੱਲ ਜੀ ਨੇ ਇਸ ਦੇਸ਼ ਦੀ ਪਹਿਲੀ ਸੁੰਦਰਤਾ ਵੇਖੀ, ਬੜੇ ਸੁੰਦਰ ਪਹਾੜ ਹਨ, ਉਪਰੰਤ ਜਲ ਵੇਖੇ ਹੈ, ਉਪਰੰਤ ਇੱਥੇ ਹਰੀ ਹਰਿਆਵਲ ਦੇਖੀ ਹੈ, ਫਿਰ ਇਥੋਂ ਦੇ ਜਿਹੜੇ ਲੋਕ ਦੇਖੇ ਉਹ ਵੀ ਬੜੇ ਸੁੰਦਰ ਦੇਖੇ ਹਨ।
ਅਵਲਾ ਕਿ ਤੂੰ ਹੋਤ ਨੇ ਅਸ ਰੁਚਰ ਮਹਾਨਾ।
ਗੁਰਮੁਖ ਪਿਆਰਿਓ ਇਹੋ ਜਿਹੀਆਂ ਇਸਤਰੀਆਂ ਹੋਰ ਕਿਤੇ ਵੀ ਨਹੀਂ, ਇਹੋ ਜਿਹਾ ਜਿਸ ਤਰ੍ਹਾਂ ਦੇਸ਼ ਹੋਰ ਕਿਤੇ ਵੀ ਜੋ ਸੁੰਦਰਤਾ ਦੇਖਣ ਨੂੰ ਨਹੀਂ ਮਿਲਦੀ ਹੈ।
ਰਾਜਧਾਨੀ ਤੇ ਨਿਰਪਿਤ ਕੀ ਨਰ ਗਨ ਧਨਵਾਨਾ।
ਤੇ ਇਥੋਂ ਦੀ ਜਿਹੜੀ ਰਾਜਧਾਨੀ ਹੈ ਨਾ ਇਸ ਰਾਜੇ ਦੀ, ਭਾਵ ਜਿੱਥੇ ਰਾਜਾ ਖੁਦ ਰਹਿੰਦਾ ਹੈ ਤੇ ਇੱਥੇ ਲੋਕ ਕੈਸੇ ਨੇ, ਨਰ ਗਨ ਧਨਵਾਨਾ, ਬਹੁਤੇ ਜਿਹੜੇ ਮਨੁੱਖ ਧਨਵਾਨ ਹਨ ਜਿਨ੍ਹਾਂ ਦੇ ਪਾਸ ਧਨ ਬਹੁਤ ਜ਼ਿਆਦਾ ਹੈ।
ਸੁੰਦਰਤਾ ਅਦਕ ਹੀ ਪੁਨ ਨਿਗਟ ਪਿਆਨਾ।
ਇਹ ਇਹ ਕਰਕੇ ਸੁੰਦਰਤਾ ਇਸ ਇਲਾਕੇ ਦੀ ਤੇ ਉਸ ਵੇਲੇ ਭਾਈ ਸਾਵਣ ਮੱਲ ਜੀ ਜਿੱਥੇ ਹੁਣ ਇਹ ਰਾਜਾ ਰਹਿੰਦਾ ਇੱਥੇ ਰਾਜਧਾਨੀ ਹੈ ਜਿੱਥੋਂ ਦੇ ਲੋਕ ਧਨਵਾਨ ਹਨ ਵੇਖ ਕਰਕੇ ਭਾਈ ਸਾਵਣ ਮੱਲ ਜੀ ਹੁਣ ਉਧਰ ਨੂੰ ਚੱਲ ਪਏ ਨੇ।
ਰੁਦਨ ਕੋ ਬੜ ਸ਼ਬਦ ਹੋਇਆ ਸੁਨ ਸਰੋਣ ਮਝਾਰਾ।
ਹੁਣ ਭਾਈ ਸਾਵਣ ਮੱਲ ਜੀ ਨੇ ਕੀ ਦੇਖਿਆ ਇਸ ਨਗਰ ਦੇ ਵਿੱਚ ਤੇ ਆ ਗਏ ਇੱਥੇ ਆਏ ਨੇ ਕੀ ਵੇਖਿਆ ਹੈ ਕਿ ਅਚਾਨਕ ਬੜੇ ਲੋਕ ਇਕੱਠੇ ਹੋਏ ਹਨ ਇਕੱਠੇ ਹੋ ਕਰਕੇ ਬੜੇ ਲੋਕ ਜਿਹੜੇ ਰੋ ਰਹੇ ਨੇ ਇੱਕੋ ਦਮ ਜਿਹੜੀ ਧੁਨ ਹੈ ਨਾ ਆਵਾਜ਼ ਜਿਹੜੀ ਆਉਂਦੀ ਆ ਰੋਣ ਦੀ ਉਹ ਸਾਰੇ ਲੋਕਾਂ ਦੀ ਇਕੱਠਿਆਂ ਦੀ ਆ ਰਹੀ ਹੈ।
ਲੋਕ ਸੈਂਕੜੇ ਮਿਲ ਰਹੀ ਕਰ ਹਾਹਾਕਾਰਾ।
ਸੈਂਕੜੇ ਲੋਕਾਂ ਮਿਲ ਕਰਕੇ ਹਾਹਾ ਹਾਹਾਕਾਰ ਕਰ ਰਹੇ ਨੇ ਬੜੀ ਧੁਨ ਦੇ ਨਾਲ ਰੋ ਰਹੇ ਹਨ।
ਉਜਨ ਇੱਕ ਨਰ ਕਿਆ ਪਯੋ ਕਿਉਂ ਰੁਦਨ ਠਾਨਾ।
ਉਸ ਵੇਲੇ ਭਾਈ ਸਾਵਣ ਮੱਲ ਜੀ ਨੇ ਇੱਕ ਮਨੁੱਖ ਨੂੰ ਪੁੱਛਿਆ ਕਹਿਣ ਲੱਗੇ ਭਾਈ ਇਹ ਕਿਉਂ ਰੋ ਰਹੇ ਨੇ ਇਹਨਾਂ ਨੂੰ ਕੀ ਹੋਇਆ ਕੀ ਇਹੋ ਜਿਹਾ ਦੁੱਖ ਵਿਆਪਿਆ ਜਿਸ ਕਰਕੇ ਬਹੁਤਾ ਜ਼ਿਆਦਾ ਵਿਰਲਾਪ ਕਰ ਰਹੇ ਹਨ।
ਨਗਰ ਦੁਖੀ ਸਗਰੂ ਹੈ ਔਰ ਸ਼ੋਕ ਮਹਾਨ।
ਉਸ ਵੇਲੇ ਭਾਈ ਸਾਵਣ ਮੱਲ ਜੀ ਕਹਿਣ ਲੱਗੇ ਕਿ ਇਸ ਤਰੀਕੇ ਦੇ ਨਾਲ ਕਿ ਜਦੋਂ ਦੇਖਿਆ ਭਾਈ ਸਾਵਣ ਮੱਲ ਜੀ ਨੇ ਕਿ ਸਾਰਾ ਨਗਰ ਜਿਹੜਾ ਦੁਖੀ ਹੈ ਤੇ ਉਸ ਮਨੁੱਖ ਨੇ ਭਾਈ ਸਾਵਣ ਮੱਲ ਜੀ ਨੂੰ ਫਿਰ ਵੇਖ ਕਰਕੇ ਜਿਸ ਤਰੀਕੇ ਦੇ ਨਾਲ ਦੱਸਣਾ ਕੀਤਾ ਹੈ।
ਉਹ ਐਸੂ ਬੜ ਬਿਗਨ ਪਾ ਵਿਆਕੁਲ ਨਰ ਨਾਰੇ।
ਭਾਈ ਸਾਵਣ ਮੱਲ ਜੀ ਫਿਰ ਉਸ ਨੂੰ ਕਹਿਣ ਲੱਗੇ ਭਾਈ ਕੀ ਇਹੋ ਜਿਹਾ ਭਾਵ ਦੁੱਖ ਆਣ ਕਰਕੇ ਪਿਆ ਹੈ ਜਿਸ ਕਰਕੇ ਜਿਹੜੇ ਵੀ ਇਸਤਰੀ ਪੁਰਸ਼ ਹਨ ਸਾਰੇ ਬਹੁਤੇ ਜ਼ਿਆਦਾ ਵਿਆਕੁਲ ਦਿਸ ਰਹੇ ਨੇ।
ਦਿੱਕਤ ਹਰਖਤ ਕੋ ਨਹੀਂ ਸਭ ਹੈ ਇੱਕ ਸਾਰੇ।
ਭਾਈ ਸਾਵਣ ਮੱਲ ਜੀ ਇਸ ਮਨੁੱਖ ਨੂੰ ਪਾਸੇ ਖੜ ਕਰਕੇ ਪੁੱਛ ਰਹੇ ਨੇ ਕਹਿ ਰਹੇ ਨੇ ਕਿ ਕੋਈ ਮਨੁੱਖ ਐਸਾ ਹੈ ਜਿਹੜਾ ਕੋਈ ਭਾਵ ਪ੍ਰਸੰਨ ਦਿਸੇ ਸਾਰੇ ਦੁਖੀ ਦਿਸ ਰਹੇ ਨੇ ਤੇ ਸਾਰੇ ਵਿਰਲਾਪ ਕਰ ਰਹੇ ਨੇ ਸਾਰੀਆਂ ਦੇ ਅੱਖਾਂ ਦੇ ਵਿੱਚ ਹੰਝੂ ਚੱਲ ਰਹੇ ਹਨ ਐਸਾ ਕੈਸਾ ਦੁੱਖ ਵਿਆਪਿਆ ਹੈ।
ਨਰ ਨੇ ਭਨਿਓ ਬਿਰਤਾਂਤ ਤਾਬ ਜੋ ਨਗਰ ਨਰੇਸ਼ਾ।
ਭਾਈ ਸਾਵਣ ਮੱਲ ਜੀ ਦੀਆਂ ਗੱਲਾਂ ਨੂੰ ਸੁਣ ਕਰਕੇ ਉਸ ਵੇਲੇ ਇੱਕ ਮਨੁੱਖ ਨੇ ਫਿਰ ਭਾਈ ਸਾਵਣ ਮੱਲ ਜੀ ਦੇ ਤਾਂ ਦੱਸਣਾ ਕੀਤਾ ਕਹਿਣ ਲੱਗੇ ਕਿ ਇੱਥੋਂ ਦਾ ਜਿਹੜਾ ਨਰੇਸ਼ ਹੈ ਨਾ ਜਿਹੜਾ ਇੱਥੋਂ ਦਾ ਰਾਜਾ ਹੈ।
ਇੱਕ ਪੁੱਤਰ ਤਿਸ ਕੋ ਹੋਤੋ ਤਨ ਚਾਰ ਵਿਸ਼ੇਸ਼ਾ।
ਭਾਵ ਉਸ ਦਾ ਇੱਕ ਪੁੱਤਰ ਹੈ ਬੜਾ ਸੁੰਦਰ ਪੁੱਤਰ ਜਿਸਦਾ ਸਰੀਰ ਦੇਖ ਕਰਕੇ ਬਹੁਤਾ ਜ਼ਿਆਦਾ ਲੋਕ ਜਿਹੜੇ ਪ੍ਰਸੰਨ ਹੁੰਦੇ ਸਨ ਕਿ ਬਹੁਤਾ ਜ਼ਿਆਦਾ ਸੁੰਦਰ ਇਸਦਾ ਪੁੱਤਰ ਰਾਜੇ ਦਾ ਐਸਾ ਸਰੀਰ ਉਹਦਾ ਬਣਿਆ ਸੀ।
ਕਰਨ ਹੋਣ ਲਾਗਿਓ ਹੁਤੋ ਪਿਖ ਜੀਵਤ ਰਾਜਾ।
ਜਿਹੜਾ ਹੁਣ ਜਵਾਨ ਹੋਣ ਲੱਗਾ ਸੀ ਜਿਸ ਨੂੰ ਦੇਖ ਕਰਕੇ ਜਿਹੜਾ ਰਾਜਾ ਜੀ ਰਿਹਾ ਹੈ।
ਪਟਰਾਣੀ ਕੋ ਪਰਮ ਪ੍ਰੈ ਮ੍ਰਿਤ ਭਯੋ ਸੋ ਆਜਾ।
ਜਿਹੜਾ ਇਸ ਪਟਰਾਣੀ ਜਿਹੜੀ ਇਸ ਰਾਜੇ ਦੀ ਰਾਣੀ ਹੈ ਉਸਦਾ ਪਰਮ ਪ੍ਰਿਯ ਬਹੁਤਾ ਜ਼ਿਆਦਾ ਪੁੱਤਰ ਜਿਹੜਾ ਪਿਆਰਾ ਹੈ ਜਿਸ ਨੂੰ ਦੇਖ ਕਰਕੇ ਬਹੁਤਾ ਜ਼ਿਆਦਾ ਜਿਹੜੀ ਰਾਣੀ ਪ੍ਰਸੰਨ ਹੋਇਆ ਕਰਦੀ ਸੀ।
ਜਾਂ ਤੇ ਸਭ ਵਿਆਕੁਲ ਭਈ ਨਿਰਪ ਪਾਗ ਉਤਾਰੇ।
ਪਰ ਇਹ ਜਿਹੜਾ ਮਰ ਗਿਆ ਹੈ ਇਸ ਕਰਕੇ ਇਸ ਮਰੇ ਨੂੰ ਦੇਖ ਕਰਕੇ ਤੇ ਸਾਰੇ ਵਿਆਕੁਲ ਹਨ ਵਿਰਲਾਪ ਕਰ ਰਹੇ ਨੇ ਤੇ ਜਿਸ ਕਰਕੇ ਇਸ ਰਾਜੇ ਨੇ ਵੀ ਅੱਜ ਆਪਣੀ ਜਿਹੜੀ ਪੱਗ ਜਿਹੜੀ ਸਿਰ ਤੋਂ ਲਾਹ ਦਿੱਤੀ ਹੈ।
ਪੀੜਤ ਸਿਰ ਸੁਧ ਨਹਿ ਰਹੀ ਮੂਰਛਲਾ ਤਾਰੇ।
ਕਹਿੰਦੇ ਰਾਜੇ ਨੇ ਪੱਗ ਲਾਹ ਦਿੱਤੀ ਵਿਰਲਾਪ ਕਰਦਿਆਂ ਹੋਇਆਂ ਆਪਣੇ ਸਿਰ ਨੂੰ ਪਿੱਟ ਰਿਹਾ ਬਹੁਤਾ ਜ਼ਿਆਦਾ ਸਿਰ ਦੇ ਜਿਹੜੇ ਕੇਸ ਪੁੱਟ ਰਿਹਾ ਤੇ ਇਸ ਤਰੀਕੇ ਦੇ ਨਾਲ ਮੂਰਛਿਤ ਭਾਰੀ ਭਾਵ ਇਸ ਨੂੰ ਕੋਈ ਹੋਸ਼ ਨਹੀਂ ਹੈ।
ਰਾਣੀ ਆਤੁਰ ਵੱਡੀ ਪਾਰ ਦੇ ਕਲੇਸ਼ੋ।
ਇਸੇ ਪ੍ਰਕਾਰ ਹੀ ਜਿਹੜੀ ਰਾਣੀ ਹੈ ਉਹ ਵੀ ਆਤੁਰ ਬਹੁਤ ਜ਼ਿਆਦਾ ਹਿਰਦੇ ਵਿੱਚ ਦੁਖੀ ਹੈ ਬਹੁਤ ਵਿਰਲਾਪ ਕਰ ਰਹੀ ਬੜਾ ਉਸਨੇ ਵੀ ਕਲੇਸ਼ ਧਾਰਨ ਕੀਤਾ ਹੈ।
ਪ੍ਰਜਾ ਕੁਤੋ ਹਰ ਖੈ ਹਿਰਦੈ ਦੁਖ ਲਹਿਓ ਅਸ਼ੇਸ਼ੋ।
ਉਸ ਵੇਲੇ ਫਿਰ ਇਹ ਮਨੁੱਖ ਕਹਿਣ ਲੱਗਾ ਕਿ ਪ੍ਰਜਾ ਜਿਹੜੀ ਹੈ ਤਾਂ ਹੀ ਸੁੱਖ ਪ੍ਰਾਪਤ ਕਰਦੀ ਹੈ ਜੇ ਰਾਜਾ ਸੁਖੀ ਹੋਣਾ ਕਰੇ ਇਸੇ ਤਰੀਕੇ ਨਾਲ।
ਨਿਰਭ ਸੁਖ ਤੇ ਪ੍ਰਜਾ ਸੁਖੀ ਦੁਖ ਤੇ ਦੁਖ ਪਾਵੇ।
ਇਸੇ ਪ੍ਰਕਾਰ ਜਿਹੜੇ ਰਾਜਾ ਸੁਖੀ ਹੈ ਤੇ ਫੇਰ ਹੀ ਪ੍ਰਜਾ ਜਿਹੜੀ ਸੁੱਖ ਪ੍ਰਾਪਤ ਕਰਦੀ ਹੈ ਜੇ ਰਾਜਾ ਦੁਖੀ ਹੈ ਤੇ ਫਿਰ ਬਹੁਤਾ ਜ਼ਿਆਦਾ ਪ੍ਰਜਾ ਨੂੰ ਵੀ ਦੁੱਖ ਪ੍ਰਾਪਤ ਹੁੰਦਾ ਹੈ।
ਵਿਆਕੁਲ ਨਰ ਹੋਈ ਰਹੀ ਰਬ ਰੁਦਨ ਉਠਾਵੇ।
ਇਸ ਰਾਜੇ ਦੇ ਪੁੱਤਰ ਮਰਨ ਦੇ ਕਾਰਨ ਹੀ ਇਹ ਜਿੰਨੇ ਵੀ ਇਸਤਰੀ ਪੁਰਸ਼ ਹਨ ਵਿਆਕੁਲ ਹਨ ਕਿ ਰਾਜੇ ਦਾ ਪੁੱਤਰ ਮਰ ਗਿਆ ਤੇ ਇਸ ਕਰਕੇ ਸਾਰੇ ਬਹੁਤ ਹੀ ਜ਼ਿਆਦਾ ਉੱਚੀ ਧੁਨ ਦੇ ਨਾਲ ਰੋ ਰਹੇ ਨੇ।
ਸੁਨ ਕੈ ਚਿਤ ਮੈਂ ਚਿਤਵ ਤੂੰ ਇਹ ਅਜ਼ਮਤ ਥਾਈ।
ਤੇ ਉਸ ਵੇਲੇ ਸੁਣ ਕਰਕੇ ਚਿਤ ਦੇ ਵਿੱਚ ਭਾਈ ਸਾਵਣ ਮੱਲ ਜੀ ਨੇ ਜਦੋਂ ਸਾਰੀ ਗੱਲ ਸੁਣੀ ਕਿ ਇਸ ਰਾਜੇ ਦਾ ਪੁੱਤਰ ਮਰ ਗਿਆ ਤੇ ਗੁਰਮੁਖ ਪਿਆਰੇ ਉਸ ਵੇਲੇ ਚਿੱਤ ਦੇ ਵਿੱਚ ਫਿਰ ਚਿਤਵਨੀ ਕੀਤੀ ਭਾਈ ਸਾਵਣ ਮੱਲ ਨੇ ਕਿ ਜਿਹੜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਕਤੀ ਦਿੱਤੀ ਹੈ ਨਾ ਵਿਖਾਉਣ ਵਾਸਤੇ ਕਹਿੰਦੇ ਹੁਣ ਇਹ ਮੌਕਾ ਬੜਿਆ ਹੈ ਕਿ ਇਸ ਪ੍ਰਕਾਰ ਇੱਥੇ ਸ਼ਕਤੀ ਦਿਖਾਉਣਾ ਕਰਾਂ।
ਰਿਪ ਸੁਤ ਏਕ ਜਵਾਇਉ ਸਭ ਲਾਗੈ ਪਾਈ।
ਹੁਣ ਭਾਈ ਸਾਵਣ ਮੱਲ ਜੀ ਸੋਚਣ ਲੱਗੇ ਕਿ ਜਿਹੜਾ ਇਸ ਰਾਜੇ ਦਾ ਪੁੱਤਰ ਹੈ, ਜੇ ਮੈਂ ਇਸ ਨੂੰ ਜਵਾ ਦੇਵਾਂ, ਜਿੰਦਿਆ ਕਰ ਦੇਵਾਂ, ਤੇ ਰਾਜੇ ਦੇ ਸਹਿਤ ਜਿੰਨੇ ਲੋਕ ਹਨ ਸਾਰੇ ਆਣ ਕਰਕੇ ਮੇਰੇ ਪੈਰਾਂ ਦੇ ਉੱਤੇ ਢਹਿ ਪੈਣਾ ਕਰਨਗੇ।
ਸੇਵਕ ਹੋਵੇ ਭਾਵ ਧਾਰ ਸਭ ਸੇਵਕ ਮਾਵੇ।
ਤੇ ਸਾਰੇ ਸੇਵਕ ਬਣ ਜਾਣਗੇ, ਪ੍ਰੇਮ ਧਾਰਨਗੇ, ਸ਼ਰਧਾ ਧਾਰਨਗੇ, ਤੇ ਸਾਰੇ ਹੀ ਬੜੀ ਸੇਵਾ ਕਰਨਗੇ। ਜਿਸ ਪ੍ਰਕਾਰ ਕਵਾਂਗੇ ਉਹੀ ਕਾਰਜ ਹੋ ਜਾਣਾ ਕਰਨਗੇ।
ਨਿੱਕੀ ਅਪਰਵਿਧ ਕੋ ਹਾਥ ਨਾ ਆਵੇ।
ਹੁਣ ਭਾਈ ਸਾਵਣ ਮੱਲ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਕਿ ਇਸ ਤੋਂ ਚੰਗਾ ਜਿਹੜਾ ਮੌਕਾ ਹੈ ਉਹ ਕਦੇ ਵੀ ਮੇਰੇ ਹੱਥ ਦੇ ਵਿੱਚ ਬਾਅਦ ਦੇ ਵਿੱਚ ਨਹੀਂ ਆਉਣਾ ਹੈ।
ਹੋਰ ਪ੍ਰਸੰਨ ਹੋਏ ਕਰ ਗਯੋ ਨਿਰਪ ਦੁਆਰ ਅਗਾਰੇ।
ਹਿਰਦੇ ਵਿੱਚ ਪ੍ਰਸੰਨ ਹੋ ਕਰਕੇ ਭਾਈ ਸਾਵਣ ਮੱਲ ਜੀ ਹੁਣ ਜੇ ਸਮੇ ਇਸ ਰਾਜੇ ਦੇ ਦਰਵਾਜੇ ਦੇ ਅੱਗੇ ਪਹੁੰਚੇ ਹਨ।
ਪੂੰਜਨ ਸਾਮੋ ਰਾਣੀ ਜਹਾਂ ਕੁਰਲਾਤ ਪੁਕਾਰੇ।
ਗੁਰਮੁਖੋ ਕੁੰਜਾਂ ਦੀ ਨਿਆਈ, ਜਿਵੇਂ ਕੁੰਜਾਂ ਵਰਲਾਪ ਕਰਦੀਆਂ ਹਨ, ਇਸ ਪ੍ਰਕਾਰ ਇਹ ਰਾਣੀ ਬਹੁਤਾ ਜ਼ਿਆਦਾ ਵਿਰਲਾਪ ਕਰ ਰਹੀ ਹੈ ਤੇ ਆਪਣੇ ਪੁੱਤਰ ਨੂੰ ਪੁਕਾਰ ਰਹੀ ਹੈ।
ਕੇਸ ਉਖਾਰਤ ਸੀਸ ਕੋ ਨਹਿ ਬਸਨ ਸੰਭਾਰ।
ਇੰਨੀ ਦੁਖੀ ਹੈ, ਦੁੱਖ ਦੇ ਵਿੱਚ ਆਪਣੇ ਜਿਹੜੇ ਸਰੀਰ ਦੇ ਜਿਹੜੇ ਸਿਰ ਦੇ ਕੇਸ ਹਨ ਉਹਨਾਂ ਨੂੰ ਪੁੱਟ ਰਹੀ ਹੈ ਦੁੱਖ ਦੇ ਕਾਰਨ, ਤੇ ਜਿਹੜੇ ਵਸਤਰ ਹਨ ਸਰੀਰ ਦੇ ਉਹ ਵੀ ਸੰਭਾਲੇ ਨਹੀਂ ਜਾ ਰਹੇ ਨੇ।
ਕਰ ਤਲ ਸੋਂ ਪੀੜਤ ਬਦਨ ਸਿਰ ਜੰਗਨ ਮਾਰ।
ਗੁਰਮੁਖ ਇਸੇ ਪ੍ਰਕਾਰ ਜਿਹੜੇ ਹੱਥ ਹਨ, ਕਦੀ ਤਾਂ ਸਿਰ ਨੂੰ ਮਾਰਦੀ ਹੈ ਰਾਣੀ ਵਿਰਲਾਪ ਕਰਦੀ ਹੋਈ, ਕਦੀ ਉੱਚੀ ਉੱਚੀ ਰੋ ਕਰਕੇ ਜ਼ੋਰ ਦੀ ਆਪਣੇ ਪੱਟਾਂ ਦੇ ਉੱਤੇ ਹੱਥ ਮਾਰਦੀ ਹੈ, ਇੰਨਾ ਭਿਆਨਕ ਵਿਰਲਾਪ ਕਰ ਰਹੀ ਹੈ।
ਹੱਥ ਵਿਰਲਾਪ ਸੰਕਟ ਲਹਿਓ ਲੋਚਨ ਜਾਲ ਗੇਰ।
ਇੰਨਾ ਵਿਰਲਾਪ ਕਰਦਿਆਂ, ਇੰਨਾ ਸੰਕਟ ਧਾਰਨ ਕਰਦਿਆਂ ਹੋਇਆ ਨਾਲੇ ਨੇਤਰਾਂ ਦੇ ਵਿੱਚੋਂ ਬਹੁਤਾ ਜ਼ਿਆਦਾ ਜਲ ਚੱਲ ਰਿਹਾ ਹੈ।
ਜਹ ਕਹਿ ਹਾਹਾਕਾਰ ਪਾ ਉੱਚੀ ਧੁਨ ਟੇਰ।
ਹੁਣ ਜਿੱਥੇ ਕਿੱਥੇ ਵੀ ਜਿੰਨੇ ਵੀ ਇਸਤਰੀ ਪੁਰਸ਼ ਇਕੱਠੇ ਹੋਏ ਨੇ, ਰਾਜਾ ਰਾਣੀ ਦੇ ਸਹਿਤ, ਮੰਤਰੀਆਂ ਦੇ ਸਹਿਤ, ਸਾਰੇ ਉੱਚੀ ਧੁਨ ਦੇ ਨਾਲ ਬਹੁਤਾ ਜ਼ਿਆਦਾ ਵਿਰਲਾਪ ਕਰ ਰਹੇ ਨੇ।
ਨਿਰਪਤ ਮਹਾ ਵਿਆਕੁਲ ਭਰਿਓ ਮੰਤਰੀ ਬਿਖਲਾਵੇ।
ਰਾਜਾ ਵੀ ਬਹੁਤ ਜ਼ਿਆਦਾ ਗੁਰਮੁਖੋ ਵਿਆਕੁਲ ਹੈ ਤੇ ਜਿਹੜੇ ਮੰਤਰੀ ਵੀ ਬਹੁਤਾ ਜ਼ਿਆਦਾ ਵਿਰਲਾਪ ਕਰ ਰਹੇ ਹਨ।
ਆਪਸ ਮੈਂ ਕੋ ਧੀਰ ਦੇ ਇੱਕ ਸਮ ਦੁੱਖ ਪਾਵੇ।
ਹੁਣ ਆਪਸ ਦੇ ਵਿੱਚ ਕਿਹੜਾ ਇਹਨਾਂ ਨੂੰ ਧੀਰਜ ਦੇਵੇ? ਨਾ ਤੇ ਹੁਣ ਰਾਜਾ ਧੀਰਜ ਦੇ ਸਕਦਾ, ਨਾ ਰਾਣੀ ਧੀਰਜ ਦੇ ਸਕਦੀ ਹੈ, ਕਿਉਂਕਿ ਪੁੱਤਰ ਦੋਹਾਂ ਦਾ ਮਰਿਆ, ਇਸ ਕਰਕੇ ਸਾਰੇ ਇੱਕ ਸਮਾਨ ਵਿਰਲਾਪ ਕਰ ਰਹੇ ਹਨ।
ਅਵਨੀ ਤਲ ਮੈਂ ਲਿਟਤ ਕੋ ਸਿਮਰੈ ਗੁਣ ਕੇਤੇ।
ਕਦੀ ਧਰਤੀ ਦੇ ਉੱਤੇ ਲਿੜ ਕਰਕੇ ਆਪਣੇ ਪੁੱਤਰ ਦੇ ਗੁਣਾਂ ਨੂੰ ਸਿਮਰ ਕਰਕੇ ਉਹਨੂੰ ਚੇਤੇ ਕਰ ਕਰਕੇ ਰੋ ਰਹੇ ਹਨ।
ਸੂਰਤ ਸੁੰਦਰ ਰਾਜ ਸੁੱਤ ਸਭ ਕੋ ਸੁਖ ਦਿੱਤੇ।
ਕੋਈ ਇਸ ਤਰ੍ਹਾਂ ਰੋ ਰਿਹਾ ਕਿ ਜਿਹੜਾ ਰਾਜ ਸੁੱਤ ਭਾਵ ਜਿਸ ਤਰ੍ਹਾਂ ਰਾਜੇ ਦਾ ਜਿਹੜਾ ਪੁੱਤਰ ਹੈ, ਕਹਿੰਦੇ ਇਸ ਰਾਜ ਸੁੱਤ ਦੀ ਸੂਰਤ ਜਿਹੜਾ ਚਿਹਰਾ ਬਹੁਤ ਜ਼ਿਆਦਾ ਸੁੰਦਰ ਸੀ, ਸੁੱਖ ਮਿਲਦਾ ਸੀ ਇਸ ਦੇ ਦਰਸ਼ਨ ਕਰਕੇ, ਇਸ ਪ੍ਰਕਾਰ ਇਹੋ ਜਿਹੇ ਵਿਰਲਾਪ ਕਰ ਕਰਕੇ ਕਈ ਧਰਤੀ ਤੇ ਲਿੜ ਕਰਕੇ ਰੋ ਰਹੇ ਹਨ।
ਰਾਜਾ ਰਾਣੀ ਪ੍ਰਜਾ ਕੋ ਸਚਵਨ ਸਮੁਦਾਇਆ।
ਗੁਰਮੁਖੋ ਰਾਜਾ ਰਾਣੀ ਪ੍ਰਜਾ ਤੇ ਜਿੰਨੇ ਵੀ ਇਹਨਾਂ ਦੇ ਸੈਨਿਕ ਆਦਿਕ ਤੇ ਜਿਹੜੇ ਮੰਤਰੀ ਆਦਿਕ ਜਿੰਨੇ ਵੀ ਹਨ,
ਸਭ ਹੈ ਖੂ ਇੱਕ ਆਸਰਾ ਸੂ ਪ੍ਰਭ ਨਹਿ ਪਾਇਆ।
ਉਸ ਵੇਲੇ ਕਹਿਣ ਲੱਗੇ ਕਿ ਸਾਰਿਆਂ ਨੂੰ ਇੱਕ ਜਿਹੜਾ ਆਸਰਾ ਦਿੱਤਾ ਸੀ ਇਹ ਪਰਮੇਸ਼ਰ ਨੇ, ਪਰ ਪਰਮੇਸ਼ਰ ਨੂੰ ਪਾਇਆ ਨਹੀਂ ਹੈ।
ਕਲੇਸ਼ ਜੋ ਤਹਿਰ ਕਰ ਉਰ ਦਇਆ ਉਪਾਏ।
ਜਦੋਂ ਇਸ ਤਰ੍ਹਾਂ ਦਾ ਕਲੇਸ਼, ਇਸ ਤਰ੍ਹਾਂ ਦਾ ਦੁੱਖ ਜਦੋਂ ਵੇਖਿਆ ਨਾ, ਭਾਈ ਸਾਵਣ ਮੱਲ ਨੇ ਦਰਵਾਜੇ ਦੇ ਅੱਗੇ ਆਣ ਕਰਕੇ ਜਦੋਂ ਸਾਰਿਆਂ ਨੂੰ ਵਿਰਲਾਪ ਕਰਦਿਆਂ ਹੋਇਆ ਦੇਖਿਆ, ਰਾਜੇ ਰਾਣੀ ਨੂੰ ਵਿਰਲਾਪ ਕਰਦਿਆਂ ਦੇਖਿਆ, ਤਾਂ ਉਸ ਵੇਲੇ ਭਾਈ ਸਾਵਣ ਮੱਲ ਦੇ ਹਿਰਦੇ ਦੇ ਵਿੱਚ ਫਿਰ ਦਇਆ ਆਈ ਹੈ।
ਹਰ ਸਵਾਰਥ ਆਪਣੋ ਸਾਵਣ ਮਨ ਆਏ।
ਗੁਰਮੁਖੋ ਇਸੇ ਪ੍ਰਕਾਰ ਕੁਛ ਆਪਣਾ ਸਵਾਰਥ ਸੀ ਕਿ ਜਿਸ ਤਰੀਕੇ ਦੇ ਨਾਲ ਜੇ ਮੈਂ ਇਸ ਨੂੰ ਜਿੰਦਿਆਂ ਕਰ ਦੇਵਾਂ ਤੇ ਫਿਰ ਕੀ ਹੋਵੇਗਾ ਕਿ ਇਹ ਸਾਰੇ ਮੇਰੇ ਪੈਰੀ ਪੈ ਜਾਣਗੇ, ਮੇਰੇ ਹੁਕਮ ਨੂੰ ਮੰਨਣਗੇ। ਦੂਸਰਾ ਕੀ ਹੈ, ਗੁਰਸਿੱਖ ਹਨ, ਕਿਉਂਕਿ ਗੁਰਸੁੱਖ ਗੁਰਮੁਖ ਪਿਆਰਿਓ ਕਿਸੇ ਦੇ ਦੁੱਖ ਨੂੰ ਆਪਣਾ ਹੀ ਦੁੱਖ ਜਾਣਦਾ ਹੈ। ਇਹ ਕੀ ਹੈ, ਗੁਰਮੁਖਾਂ ਦੀ ਜਿਹੜੀ ਹੈ ਨਾ ਪਹਿਚਾਣ ਹੈ, ਅਗਲੇ ਦੇ ਦੁੱਖ ਨੂੰ ਆਪਣਾ ਦੁੱਖ ਜਾਣਨਾ। ਮਨਮੁਖ ਕੀ ਹੈ, ਮਨਮੁਖ ਇਹ ਹੁੰਦਾ ਹੈ ਜੇ ਗੁਰਮੁਖ ਪਿਆਰਿਓ ਅਗਲੇ ਨੂੰ ਦੁੱਖ ਹੋਵੇ ਤੇ ਆਪ ਹਿਰਦੇ ਚ ਖੁਸ਼ ਹੋਣਾ ਕਿ ਚੰਗਾ ਹੋਇਆ, ਦੁਖੀ ਹੋਇਆ, ਇਹ ਮਨਮੁਖ ਦੀ ਨਿਸ਼ਾਨੀ ਹੈ। ਗੁਰਮੁਖ ਦੀ ਨਿਸ਼ਾਨੀ ਹੈ ਜਿਹੜਾ ਦੂਸਰੇ ਦਾ ਦੁੱਖ ਵੇਖਣਾ ਉਸ ਨੂੰ ਆਪਣਾ ਹੀ ਦੁੱਖ ਜਾਣਨਾ। ਇਸ ਕਰਕੇ ਭਾਈ ਸਾਵਣ ਮਲ ਦੇ ਹਿਰਦੇ ਦੇ ਵਿੱਚ ਹੁਣ ਬਹੁਤੀ ਜ਼ਿਆਦੀ ਦਇਆ ਆਈ ਹੈ।
ਨਿਰਭਟਗਤੀ ਇੱਕ ਸਤਿਵ ਕੋ ਨਿਜ ਨਿਕਟ ਹਕਾਰਾ।
ਉਸ ਵੇਲੇ ਭਾਈ ਸਾਵਣ ਮਲ ਜੀ ਗਏ ਰਾਜੇ ਦੇ ਕੋਲ, ਮੰਤਰੀ ਖਲੋਤਾ ਉਸ ਨੂੰ ਆਪਣੇ ਪਾਸ ਬੁਲਾਇਆ ਹੈ।
ਕੋਈ ਇਕਾਂਤ ਤਿਸ ਕੋ ਕਹਿਓ ਬਾਟ ਕਹਿਰ ਗੁਜ਼ਾਰਾ।
ਕੋਲ ਬਿਠਾ ਕਰਕੇ ਪਾਸੇ ਪਾਸੇ ਕਰ ਕਰਕੇ ਕਹਿਣਾ ਕੀਤਾ ਕਿ ਬੜਾ ਕਹਿਰ ਗੁਜ਼ਰਿਆ ਕਿ ਜੋ ਰਾਜੇ ਦਾ ਪੁੱਤਰ ਜਿਹੜਾ ਚੜਾਈ ਕਰ ਗਿਆ ਹੈ।
ਤੋ ਗੁਰਨ ਕੀ ਕਿਰਪਾ ਤੇ ਮੈਂ ਇਸੇ ਜਵਾਮ।
ਭਾਈ ਸਾਵਣ ਮਲ ਜੀ ਕਹਿਣ ਲੱਗੇ ਜੇ ਮੈਂ ਹੁਣ ਇਸ ਨੂੰ ਜਿੰਦਿਆ ਕਰ ਸਕਦਾ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਗੁਰਾਂ ਦੀ ਕਿਰਪਾ ਦੇ ਨਾਲ ਇਸ ਨੂੰ ਮੈਂ ਜਿੰਦਿਆ ਕਰ ਸਕਦਾ ਹਾਂ।
ਸਿੱਖ ਹੋਏ ਮੇਰੀ ਸਕਲ ਸਿੱਖੀ ਵਿਦਤਾਵੋ।
ਕਹਿੰਦੇ ਪਰ ਇਹਨਾਂ ਨੂੰ ਮੇਰਾ ਇੱਕ ਬਚਨ ਮੰਨਣਾ ਪਵੇਗਾ ਕਿ ਜਿੰਨੇ ਵੀ ਹਨ ਇਹ ਸਾਰੇ ਸਿੱਖ ਹੋ ਜਾਣ, ਤੇ ਜਿਸ ਤਰੀਕੇ ਦੇ ਨਾਲ ਇੱਥੇ ਸਿੱਖੀ ਜਿਹੜੀ ਬਹੁਤੀ ਜ਼ਿਆਦਾ ਪ੍ਰਗਟ ਕਰਨੀ ਹੈ।
ਸਤਵੇਂ ਰਾਜਾ ਸਿੱਖ ਬਣੇ ਪੁਨ ਸਤਵ ਰੂਹ ਸੈਨਾ।
ਭਾਈ ਸਾਵਣ ਮਲ ਜੀ ਕਹਿਣ ਲੱਗੇ ਪਹਿਲਾਂ ਰਾਜਾ ਜਿਹੜਾ ਸਿੱਖ ਬਣਨਾ ਕਰੇ, ਰਾਜੇ ਤੋਂ ਉਪਰੰਤ ਇਸ ਦੇ ਜਿਹੜੇ ਮੰਤਰੀ ਉਹ ਸਿੱਖ ਬਣਨ, ਫੇਰ ਜਿਹੜੀ ਸੈਨਾ ਹੈ ਉਹ ਵੀ ਸਿੱਖ ਬਣਨਾ ਕਰੇ।
ਹੋਰ ਪ੍ਰਜਾ ਪਾਵਲ ਪੀਵੈ ਕੋਹ ਨਿਰਪਸੋ ਬੈਨਾ।
ਉਪਰੰਤ ਜਿਹੜੀ ਪ੍ਰਜਾ ਹੈ ਫਿਰ ਕਹਿੰਦੇ ਉਹ ਵੀ ਜਿਹੜੀ ਚਰਨ ਪੌਲ ਹੈ ਨਾ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਪੌਲ ਪ੍ਰਾਪਤ ਕਰੇ ਸਿੱਖ ਬਣੇ, ਤੇ ਇਸ ਤਰੀਕੇ ਦੇ ਨਾਲ ਫੇਰ ਜਿਹੜਾ ਕਹੋ ਨਿਰਪਸੋ ਬੈਨਾ। ਕਹਿੰਦੇ ਇਸ ਤਰੀਕੇ ਦੇ ਨਾਲ ਇਹ ਮੰਤਰੀ ਜਾ ਕਰਕੇ ਇਸ ਰਾਜੇ ਨੂੰ ਬਚਨ ਕਹਿਣਾ ਕਰ ਉਹਨੂੰ ਜਾ ਕਰਕੇ ਦੱਸਣਾ ਕਰ।
ਹੁਣ ਤੋ ਸਚਵ ਹਰਖਤ ਅਧਿਕ ਟਿਗ ਗਾ ਮਹਿਪਾਲਾ।
ਸੁਣ ਕਰਕੇ ਰਾਜੇ ਦੇ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਭਾਈ ਸਾਵਣ ਮਲ ਜੀ ਦੇ ਬਚਨਾਂ ਨੂੰ ਸੁਣ ਕਰਕੇ ਤੇ ਜਿਹੜਾ ਇਹ ਜਿਹੜਾ ਮੰਤਰੀ ਸੀ ਨਾ, ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਰਾਜੇ ਦੇ ਪਾਸ ਗਿਆ ਹੈ।
ਕਈ ਬਾਤ ਸਮਝਾਏ ਸਭ ਇੱਕ ਸੰਤ ਵਿਸਾਲਾ।
ਸਾਰੀ ਸਮਝਾ ਕਰਕੇ ਰਾਜੇ ਨੂੰ ਗੱਲ ਦੱਸੀ ਕਿ ਇੱਕ ਬੜੇ ਵੱਡੇ ਮਹਾਂਪੁਰਸ਼ ਜਿਹੜੇ ਸੰਤ ਉਹ ਇੱਥੇ ਪਹੁੰਚੇ ਹਨ।
ਸ੍ਰੀ ਨਾਨਕ ਕੇ ਪੰਥ ਕੋ ਬੋਲਤ ਐਮ ਬਾਣੀ।
ਜੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪੰਥ ਦੇ ਹਨ, ਜੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਮੰਨਦੇ ਨੇ ਤੇ ਇਸ ਪ੍ਰਕਾਰ ਉਹਨਾਂ ਨੇ ਮੇਰੇ ਤਾਂ ਹੀ ਬਚਨ ਕੀਤੇ ਹਨ।
ਮਤ ਮੇਰੇ ਮੈਂ ਨਿਰਪਤ ਹੋਏ ਜੋ ਲੇਵੈ ਮਾਨੀ।
ਉਸ ਵੇਲੇ ਸਮੇਂ ਫੇਰ ਮੰਤਰੀ ਕਹਿਣ ਲੱਗਾ ਕਿ ਮੇਰੀ ਮਾਤੇ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਕਹਿੰਦੇ ਹਨ ਇਹ ਰਾਜਨ, ਤੂੰ ਉਹਨਾਂ ਦੇ ਬਚਨਾਂ ਨੂੰ ਮੰਨ ਲੈਣਾ ਕਰ।
ਓ ਮੈਂ ਨਿਰਪਸੁਤ ਪ੍ਰਾਣ ਜੋਤ ਤਤਕਾਲ ਜਵਾਬ।
ਇਸ ਕਰਕੇ ਕਹਿੰਦੇ ਜੇ ਅਸੀਂ ਉਹਨਾਂ ਦੇ ਬਚਨਾਂ ਨੂੰ ਮੰਨਦੇ ਹਾਂ ਤੇ ਰਾਜਨ ਉਹ ਛੇਤੀ ਦੇ ਨਾਲ ਤੇਰੇ ਪੁੱਤਰ ਦੇ ਜਿਹੜੇ ਪ੍ਰਾਣ ਵਾਪਸ ਭਾਵ ਆ ਜਾਣਗੇ, ਤੇਰੇ ਪੁੱਤਰ ਨੂੰ ਜਿੰਦਿਆ ਕਰ ਦੇਣਗੇ।
ਪਿੱਛੇ ਮਮ ਸਿੱਖ ਹੋਏ ਸਭ ਸਿੱਖੀ ਪ੍ਰਗਟਾਵੋ।
ਇਸ ਕਰਕੇ ਕਹਿੰਦੇ ਫਿਰ ਜਦੋਂ ਉਹ ਤੇਰੇ ਪੁੱਤਰ ਨੂੰ ਜਵਾਬ ਦੇਣਗੇ ਤੇ ਪਰ ਤੈਨੂੰ ਫਿਰ ਉਹਨਾਂ ਦਾ ਸਿੱਖ ਬਣਨਾ ਪਵੇਗਾ। ਇਸ ਕਰਕੇ ਇਸ ਨਗਰ ਦੇ ਵਿੱਚ ਸਿੱਖੀ ਜਿਹੜੀ ਪ੍ਰਗਟ ਕਰਨੀ ਪਵੇਗੀ, ਸਾਰੇ ਬੰਨੇ ਸਿੱਖੀ ਦਾ ਫੈਲਾਅ ਕਰਨਾ ਪਵੇਗਾ।
ਤੁਨ ਮੈਂ ਪਾਲਕ ਕਾਨ ਮੈਂ ਜਨ ਅੰਮ੍ਰਿਤ ਡਾਰਾ।
ਗੁਰਮੁਖੋ, ਜਿਸ ਦਾ ਪੁੱਤਰ ਚੜਾਈ ਕੀਤਾ ਹੋਵੇ ਉਸ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ, ਤੇ ਜਿਸ ਸਮੇਂ ਇਸ ਰਾਜ ਮੰਤਰੀ ਦੇ ਪਾਸੋਂ ਇਹ ਬਚਨ ਸੁਣੇ, ਉਸ ਵੇਲੇ ਰਾਜੇ ਨੇ ਜਦੋਂ ਸੁਣਿਆ, ਕਹਿੰਦੇ ਜਦੋਂ ਸੁਣਦਿਆਂ ਸਾਰ ਹੀ ਕਹਿੰਦੇ ਇਵੇਂ ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਸ ਨੂੰ ਕਿਸੇ ਨੇ ਅੰਮ੍ਰਿਤ ਲਿਆਣ ਕਰਕੇ ਪਿਆ ਦਿੱਤਾ ਹੋਵੇ। ਇਸ ਪ੍ਰਕਾਰ ਉਸ ਨੇ ਸੁਖ ਪ੍ਰਾਪਤ ਕੀਤਾ ਹੈ।
ਕਹਿਓ ਸਰਬ ਹੀ ਸਿੱਖ ਹੋਵੇ ਗੁਰਦੇਵ ਹਮਾਰਾ।
ਤੇ ਉਸ ਵੇਲੇ ਕਹਿਣ ਲੱਗਾ ਰਾਜਾ, ਕਹਿਣ ਲੱਗਾ ਮੈਂ ਕੀ ਕਹਿੰਦੇ ਸਾਰੇ ਸਿੱਖ ਬਣ ਜਾਣਗੇ ਸਾਰੇ ਹੀ, ਕਹਿੰਦੇ ਜੇ ਮੇਰੇ ਪੁੱਤਰ ਨੂੰ ਜਿੰਦਿਆਂ ਕਰ ਦੇਵੇ ਅਸੀਂ ਇਹਨੂੰ ਆਪਣਾ ਗੁਰਦੇਵ ਮੰਨ ਲਵਾਂਗੇ।
ਉਮਰ ਜਵਾਬ ਆਨ ਕਰ ਆਇਸ ਜਿਮ ਭਾਕਾ।
ਉਸ ਵੇਲੇ ਰਾਜਨ ਕਹਿਣ ਲੱਗਾ ਕਿ ਮੇਰੇ ਪੁੱਤਰ ਨੂੰ ਲਿਆ ਕਰਕੇ ਜਿਸ ਤਰੀਕੇ ਦੇ ਨਾਲ ਉਹ ਜਿੰਦਿਆਂ ਕਰ ਦੇਣ ਤੇ ਜਿਵੇਂ ਹੁਕਮ ਕਰਦੇ ਨੇ ਅਸੀਂ ਉਹਨਾਂ ਦੇ ਹੁਕਮ ਨੂੰ ਮੰਨਣਾ ਕਰਾਂਗੇ।
ਹਮ ਤਿਸ ਕੇ ਅਨੁਸਾਰ ਨਿਤ ਸੇਵਾ ਬੁਲਾਕੇ।
ਅਸੀਂ ਤੇ ਨਿਤ ਹੀ ਉਹਨਾਂ ਦੇ ਅਨੁਸਾਰ ਹਾਂ, ਕਹਿੰਦੇ ਉਹਨਾਂ ਦੇ ਅਨੁਸਾਰ ਲੈ ਰਹਿ ਕਰਕੇ ਜਿਵੇਂ ਉਹ ਇੱਛਾ ਕਰਨਗੇ ਉਵੇਂ ਉਹਨਾਂ ਦੀ ਅਸੀਂ ਹਰ ਸਮੇਂ ਸੇਵਾ ਕਰਿਆ ਕਰਾਂਗੇ।
ਮਾਨੋ ਬਿਲਮ ਵਿਹੀਨ ਤੇ ਪ੍ਰਾਨਨ ਕੋ ਦਾਤਾ।
ਉਸ ਵੇਲੇ ਰਾਜੇ ਨੇ ਹੁਕਮ ਕੀਤਾ ਆਪਣੇ ਮੰਤਰੀ ਦੇ ਤਾਂ ਹੀ, ਕਹਿਣ ਲੱਗਾ ਛੇਤੀ ਦੇ ਨਾਲ ਜਿਹੜੇ ਪ੍ਰਾਣਾ ਦੇ ਦਾਤੇ ਹਨ ਨਾ, ਜਿਹੜੇ ਤੁਹਾਡੇ ਤਾਂ ਬਚਨ ਕਹਿੰਦੇ ਨੇ, ਕਹਿੰਦੇ ਛੇਤੀ ਦੇ ਨਾਲ ਇੱਥੇ ਲਿਆਵੋ, ਦੇਰੀ ਨਾ ਕਰਨਾ ਕਰੋ।
ਨਾਲੇ ਤਾਂ ਸਭ ਹੀ ਹਮ ਮਰੇ ਸੰਗ ਆਪਣੇ ਦਾਤਾ।
ਜੇ ਸਾਡੇ ਪੁੱਤਰ ਦੇ ਪ੍ਰਾਣ ਵਾਪਸ ਨਹੀਂ ਆਉਂਦੇ, ਨਹੀਂ ਤੇ ਫਿਰ ਅਸੀਂ ਸਾਰੇ ਹੀ ਆਪਣੇ ਪੁੱਤ ਦੇ ਨਾਲ ਜਿਹੜੇ ਪ੍ਰਾਣ ਆਪਣੇ ਨਾਸ ਕਰ ਲਵਾਂਗੇ।
ਸੌਰ ਸਚਿਵ ਸੰਘ ਲੈ ਗਯੋ ਨਿਰਪਸਾਥ ਮਿਲਾਇਓ।
ਉਪਰੰਤ ਮੰਤਰੀ ਵਾਪਸ ਆਇਆ, ਇਸ ਮੰਤਰੀ ਨੇ ਆਣ ਕਰਕੇ ਤੇ ਫੇਰ ਗੁਰਮੁਖ ਪਿਆਰਿਓ ਰਾਜੇ ਦੇ ਨਾਲ ਨਾਲ ਭਾਈ ਸਾਵਣ ਮਲ ਜੀ ਨੂੰ ਲਿਆਣ ਕਰਕੇ ਮਿਲਾਇਆ ਹੈ।
ਸ੍ਰੀ ਚਰਨ ਪਰ ਬੰਦਨਾ ਸਨਮਾਨ ਬਿਠਾਇਓ।
ਤੇ ਉਸ ਵੇਲੇ ਇਸ ਰਾਜੇ ਨੇ ਚਰਨਾਂ ਉੱਤੇ ਆਣ ਕਰਕੇ ਭਾਈ ਸਾਵਣ ਮਲ ਜੀ ਦੇ ਨਮਸਕਾਰ ਕੀਤੀ ਤੇ ਬੜੇ ਸਨਮਾਨ ਆਦਰ ਦੇ ਨਾਲ ਕੋਲ ਬਿਠਾਇਆ ਹੈ।
ਪ੍ਰਾਣ ਸਹਿਤ ਸੁਤਕੂ ਕਰੋ ਹਮ ਸਭ ਅਨੁਸਾਰ।
ਬੇਨਤੀ ਕੀਤੀ ਭਾਈ ਸਾਵਣ ਮਲ ਜੀ ਦੇ ਅੱਗੇ ਕਿ ਕਿਰਪਾ ਕਰੋ ਮੇਰੇ ਪੁੱਤਰ ਨੂੰ ਜਿੰਦਿਆਂ ਕਰ ਦੇਵੋ, ਜਿਵੇਂ ਤੁਸੀਂ ਹੁਕਮ ਕਰ ਦਿਓ ਅਸੀਂ ਆਪ ਜੀ ਦੇ ਹੁਕਮ ਦੇ ਅਨੁਸਾਰ ਰਵਾਂਗੇ।
ਜਿਸ ਵਸਤਰ ਸੇਵਾ ਲੱਗੇ ਹਮ ਦਾਸ ਤੁਮਾਰੇ।
ਨਿਸ ਵਸਤਰ ਦਿਨ ਰਾਤ ਅਸੀਂ ਆਪ ਜੀ ਦੀ ਸੇਵਾ ਦੇ ਵਿੱਚ ਤਤਪਰ ਰਹਾਂਗੇ ਤੇ ਜੋ ਵੀ ਆਪ ਜੀ ਹੁਕਮ ਕਰੋਗੇ ਅਸੀਂ ਮੰਨਾਂਗੇ, ਅਸੀਂ ਹਮੇਸ਼ਾ ਆਪ ਜੀ ਦੇ ਦਾਸ ਬਣ ਕਰਕੇ ਰਵਾਂਗੇ।
ਸਾਵਣ ਮਲ ਨੇ ਕਹਿਓ ਤਬ ਲਈ ਮਿਰਤ ਕੋ ਸੋ ਲਿਆਵੋ।
ਉਸ ਵੇਲੇ ਭਾਈ ਸਾਵਣ ਮਲ ਜੀ ਕਹਿਣ ਲੱਗੇ ਭਾਈ ਜਾਓ ਫਿਰ ਜਿੱਥੇ ਆਪ ਜੀ ਦੇ ਪੁੱਤਰ ਦਾ ਸਰੀਰ ਪਿਆ ਨਾ ਉਸ ਪੁੱਤਰ ਦੇ ਸਰੀਰ ਨੂੰ ਇੱਥੇ ਲੈ ਕਰਕੇ ਆਉਣਾ ਕਰੋ।
ਸਰੀਰ ਹਟਾਓ ਸਗਲ ਹੀ ਕਰ ਸ਼ਾਂਤ ਬਿਠਾਓ।
ਜਿਹੜੇ ਲੋਕ ਰੋ ਰਹੇ ਨੇ ਵਿਰਲਾਪ ਕਰ ਰਹੇ ਨੇ ਇਹਨਾਂ ਨੂੰ ਰੋਣੋ ਹਟਾ ਕਰਕੇ ਸਾਰੀ ਭੀੜ ਪਾਸੇ ਕਰਕੇ ਤੇ ਇੱਥੇ ਸਾਰਿਆਂ ਨੂੰ ਬਿਠਾਉਣਾ ਕਰੋ।
ਵਾਹਿਗੁਰੂ ਸਿਮਰਨ ਕਰੋ ਨਾ ਰੋਦਨ ਕੀਜਾ।
ਭਾਈ ਸਾਵਣ ਮਲ ਜੀ ਨੇ ਉਸ ਸਮੇਂ ਫਿਰ ਸਾਰਿਆਂ ਨੂੰ ਕਿਹਾ ਭਾਈ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਸਾਰੇ ਉਚਾਰੋ, ਕਿਸੇ ਨੇ ਵੀ ਰੋਣਾ ਨਹੀਂ ਹੈ, ਕਿਸੇ ਨੇ ਕਿਸੇ ਪ੍ਰਕਾਰ ਕੋਈ ਵਿਰਲਾਪ ਨਹੀਂ ਕਰਨਾ ਹੈ।
ਸਤਿਗੁਰ ਪਰ ਵਿਸ਼ਵਾਸ ਧਰ ਔਰ ਸਭ ਹਰ ਕੀ ਜੈ।
ਉਸ ਵੇਲੇ ਭਾਈ ਸਾਵਣ ਮਲ ਜੀ ਕਹਿਣ ਲੱਗੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਵਿਸ਼ਵਾਸ ਕਰੋ, ਗੁਰੂ ਪਾਤਸ਼ਾਹ ਮਹਾਰਾਜ ਦੇ ਵਿਸ਼ਵਾਸ ਰੱਖ ਕਰਕੇ ਹਿਰਦੇ ਚ ਪ੍ਰਸੰਨ ਹੋ ਜਾਣਾ ਕਰੋ।
ਨ੍ਰਿਪ ਸੁਤ ਮਿਰਤ ਕੋ ਉਠਾਏ ਕਰ ਆਨਿਓ ਤਤਕਾਲਾ।
ਉਸ ਵੇਲੇ ਰਾਜੇ ਦੇ ਪੁੱਤਰ ਨੂੰ ਕਹਿੰਦੇ ਚੁੱਕ ਕਰਕੇ ਭਾਈ ਸਾਵਣ ਮਲ ਜੀ ਦੇ ਪਾਸ ਲਿਆਂਦਾ ਹੈ।
ਸਾਵਣ ਕੇ ਆਗੇ ਤਰਿਓ ਬਿਸਮਾਏ ਵਿਸਾਲਾ।
ਭਾਈ ਸਾਵਣ ਮਲ ਜੀ ਦੇ ਅੱਗੇ ਲਿਆਣ ਕਰਕੇ ਇਸ ਰਾਜੇ ਦੇ ਪੁੱਤਰ ਨੂੰ ਰੱਖਿਆ ਤੇ ਜਿਹੜੇ ਲੋਕ ਦੇਖ ਰਹੇ ਨੇ ਬੜੇ ਹੈਰਾਨ ਹਨ ਕਿ ਅੱਜ ਤੱਕ ਸੁਣਿਆ ਨੀ ਕਿ ਜੋ ਕੋਈ ਮਰਿਆ ਜਿੰਦਾ ਹੋ ਜਾਵੇ, ਬੜੇ ਹੈਰਾਨ ਹਨ ਇਸ ਗੱਲ ਨੂੰ ਵੇਖ ਕਰਕੇ।
ਵਸਤਰ ਉਗਾਰਿਓ ਬਦਨ ਤੇ ਜਲ ਬੋਹਰ ਮੰਗਾਵਾ।
ਭਾਈ ਸਾਵਣ ਮਲ ਜੀ ਨੇ ਆਪਣੇ ਹੱਥ ਦੇ ਨਾਲ ਇਸ ਰਾਜੇ ਦੇ ਪੁੱਤਰ ਦੇ ਗੁਰਮੁਖੋ ਸਰੀਰ ਤੋਂ ਮੂੰਹ ਦੇ ਉੱਤੋਂ ਜਿਸ ਤਰੀਕੇ ਦੇ ਨਾਲ ਵਸਤਰ ਲਾਇਆ ਤੇ ਫਿਰ ਹੁਕਮ ਕੀਤਾ ਭਾਈ ਜਾਓ ਜਾ ਕਰਕੇ ਜਲ ਲੈ ਕਰਕੇ ਆਉਣਾ ਕਰੋ।
ਇਸ ਰੁਮਾਲ ਕੀ ਖੂੰਟ ਇੱਕ ਧੋਈ ਕਰ ਲਾਇਓ।
ਤੇ ਉਸ ਵੇਲੇ ਫਿਰ ਜਿਹੜਾ ਰੁਮਾਲ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਾਵਣ ਮਲ ਜੀ ਨੂੰ ਦਿੱਤਾ ਸੀ, ਉਸ ਰੁਮਾਲ ਦੀ ਇੱਕ ਜਿਹੜੀ ਕੰਨੀ ਹੈ ਨਾ ਉਹ ਭਾਈ ਸਾਵਣ ਮਲ ਜੀ ਨੇ ਜਲ ਦੇ ਨਾਲ ਭਿਉਈ ਹੈ।
ਦੋ ਜਲ ਜਬ ਮੁਖ ਮੈਂ ਪਰਿਉ ਸਤਨਾਮ ਬੁਖਾਨਾ।
ਉਹ ਜਿਹੜਾ ਜਲ ਹੈ ਕੰਨੀ ਦਾ ਤੇ ਇਸ ਰਾਜੇ ਦੇ ਪੁੱਤਰ ਦੇ ਮੂੰਹ ਦੇ ਵਿੱਚ ਥੋੜਾ ਜਿਹਾ ਪਾਇਆ ਭਾਈ ਸਾਵਣ ਮਲ ਜੀ ਨੇ ਤੇ ਨਾਲ ਹੀ ਸਤਨਾਮ ਵਾਹਿਗੁਰੂ ਜਦੋਂ ਉਚਾਰਿਆ ਹੈ।
ਇਸ ਸੁਹਾਏ ਰੁਮਾਲ ਕੋ ਆਏ ਤਿਸ ਪ੍ਰਾਨਾ।
ਜਿਹੜਾ ਰੁਮਾਲ ਸੀ ਇਹ ਰੁਮਾਲ ਭਾਈ ਸਾਵਣ ਮਲ ਜੀ ਨੇ ਇਸ ਰਾਜੇ ਦੇ ਪੁੱਤਰ ਦੇ ਸਿਰ ਦੇ ਉੱਤੇ ਰੱਖਿਆ ਤੇ ਨਾਲ ਦੀ ਨਾਲ ਹੀ ਜਿਹੜੇ ਪ੍ਰਾਣ ਗਏ ਹੋਏ ਸਨ ਸਾਰੇ ਵਾਪਸ ਆ ਗਏ ਹਨ।
ਜਥਾ ਸੰਜੀਵਨ ਜਲ ਕਸੀ ਲਛਮਣ ਮੁਖ ਡਾਰੇ।
ਇਸ ਤਰ੍ਹਾਂ ਜਿੰਦਾ ਹੋ ਗਿਆ ਜਿਸ ਤਰੀਕੇ ਦੇ ਨਾਲ ਜੋ ਲਛਮਣ ਦੇ ਮੁਖ ਦੇ ਵਿੱਚ ਸੰਜੀਵਨੀ ਬੁੱਟੀ ਪਾਈ ਤੇ ਸੰਘਾਈ ਸੀ ਗੁਰਮੁਖ, ਉਹਦੇ ਪ੍ਰਾਣ ਵਾਪਸ ਆ ਗਏ ਸਨ, ਉਹਦੀ ਮੁਰਸ਼ਤਾ ਟੁੱਟ ਗਈ ਸੀ, ਇਸੇ ਪ੍ਰਕਾਰ ਇਸ ਦੇ ਵੀ ਜਿਹੜੇ ਪ੍ਰਾਣ ਵਾਪਸ ਆ ਗਏ ਨੇ।
ਸਦਾ ਕੁੰਵਰ ਜੀਵਿਤ ਉੱਠਿਓ ਚੱਕ ਪਲਕ ਉਘਾਰੇ।
ਉਸੇ ਤਰ੍ਹਾਂ ਹੀ ਕੁੰਵਰ ਜਿਹੜਾ ਰਾਜਾ ਸੀ, ਰਾਜੇ ਦਾ ਪੁੱਤਰ ਉੱਠ ਪਿਆ ਤੇ ਗੁਰਮੁਖ ਪਿਆਰਿਓ ਜਿਹੜੀਆਂ ਇਹਦੀਆਂ ਅੱਖਾਂ ਸਨ, ਅੱਖਾਂ ਦੀਆਂ ਪਲਕਾਂ ਉਸੇ ਵੇਲੇ ਖੁੱਲ ਗਈਆਂ ਹਨ।
ਰਾਜਾ ਮਿਲਿਓ ਪਸਾਰ ਕੁਝ ਰਾਣੀ ਮੁਖ ਚੂਮਾ।
ਇੰਨੀ ਜ਼ਿਆਦੀ ਖੁਸ਼ੀ ਰਾਜੇ ਨੇ ਕੀਤੀ ਕਿ ਆਪਣੀਆਂ ਭੁਜਾ ਜਿਹੜੀਆਂ ਬਾਹਾਂ ਨੂੰ ਪਸਾਰ ਕਰਕੇ ਉਸੇ ਵੇਲੇ ਰਾਣੀ ਦਾ ਮੱਥਾ ਚੁੰਮਿਆ ਹੈ।
ਆਂਡੂ ਤਤਸ਼ਿਨ ਸੂ ਪਯੂ ਤਾਜ ਕਰ ਤਲ ਭੂਮਾ।
ਗੁਰਮੁਖੋ ਜਿਹੜਾ ਰਾਜੇ ਦਾ ਪੁੱਤਰ ਜਿਹੜਾ ਧਰਤੀ ਦੇ ਉੱਤੇ ਲੰਮਾ ਪਿਆ ਹੋਇਆ ਸੀ ਮਰ ਕਰਕੇ, ਭਾਈ ਸਾਵਣ ਮਲ ਜੀ ਨੇ ਜਦੋਂ ਸਤਨਾਮ ਵਾਹਿਗੁਰੂ ਕਹਿ ਕਰਕੇ ਦੇ ਜਲ ਦਾ ਜਿਹੜਾ ਜਲ ਪਾਇਆ ਰੁਮਾਲ ਭੇਂ ਕਰਕੇ ਦੇ ਮੁਖ ਦੇ ਵਿੱਚ ਰੁਮਾਲ ਸਿਰ ਤੇ ਰੱਖਿਆ, ਪ੍ਰਾਣ ਵਾਪਸ ਆ ਗਏ, ਧਰਤੀ ਨੂੰ ਛੱਡ ਕਰਕੇ ਸਾਹਮਣੇ ਖੜਾ ਹੋ ਗਿਆ। ਇਹ ਬਖਸ਼ਿਸ਼ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਾਵਣ ਮਲ ਜੀ ਦੇ ਰਾਹੀਂ ਕਰਵਾਈ, ਨਾਲੇ ਗੁਰਸਿੱਖ ਨੂੰ ਵਡਿਆਈ ਦੇ ਦਿੱਤੀ, ਨਾਲੇ ਗੁਰੂ ਘਰ ਨੂੰ ਵਡਿਆਈ ਗੁਰਮੁਖੋਂ ਪ੍ਰਾਪਤ ਹੋਈ। ਵੇਖੋ ਇਹ ਗੁਰੂ ਘਰ ਦੇ ਵਿੱਚ ਵਡਿਆਈ ਹੈ ਜਿੱਥੇ ਜਿੰਦੇ ਜਿੱਥੇ ਮੁਰਦੇ ਵੀ ਜਿੰਦੇ ਹੁੰਦੇ ਸਨ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਾਂ ਕੀਤੀਆਂ। ਸੋ ਅੱਗੇ ਜਿਸ ਤਰ੍ਹਾਂ ਇਤਿਹਾਸ ਆਵੇਗਾ ਆਪਾਂ ਕੱਲ ਸਰਵਣ ਕਰਾਂਗੇ। ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਆਪਾਂ ਸਰਵਣ ਕੀਤੀ ਹੈ। ਦਸ ਪਾਸੋਂ ਵਿਚਾਰ ਕਰਦਿਆਂ ਕਥਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸੱਜਣ ਆਸੀ ਸੁੜੀਆਂ ਜੋ ਹੈ ਸਾਹਿਬ ਸਿਓ ਮੇਲ ਲੇਖਾ ਕਦੇ ਨਾ ਛੁੱਟੀ ਹੈ, ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਵਾਹਿ
ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।